SNS ਲੋਅਰਸ ਕੋ ਇਨ੍ਹਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ SNS ਲੋਅਰਸ ਨੂੰ ਕਾਲ ਕਰੋ 416-655-2000।
ਲਾਈਨ ਆਫ ਕ੍ਰੈਡਿਟ ਵੀ ਲੈ ਦੇਣਗੇ। 11 ਸਾਲਾਂ ਦੇ ਤਜਰਬੇਕਾਰ ਮੌਰਗੇਜ ਅਲਾਈਅੰਸ ਦੇ ਬ੍ਰੋਕਰ ਕੈਨੀ ਤਾਲੀਵਾਲ। ਲਾਇਸੈਂਸ ਨੰਬਰ 10530। ਕਾਲ 9058122800 9058122800 ਔਰ ਵਿਜ਼ਿਟ mortgagebuddies.ca।
ਉਹ ਛਾਏ ਪਏ ਨੇ ਕੈਨੀ ਤਾਲੀਵਾਲ।
ਮਾਰਕੀਟ ਠੰਡੀ ਹੋਵੇ ਜਾਂ ਗਰਮ, ਰੀਅਲ ਸਟੇਟ ਚ ਲਓ ਘੱਟੋ ਘੱਟ 15% ਰਿਟਰਨ। ਸੂਝ ਸਿਆਣਪ ਨਾਲ ਡਿਵੈਲਪਮੈਂਟ ਲੈਂਡਸ ਤੇ ਇਨਕਮ ਜਨਰੇਟਿੰਗ ਪ੍ਰਾਪਰਟੀ ਚ ਲਗਾਏ ਪੈਸੇ ਹਮੇਸ਼ਾ ਵੱਧਦੇ ਰਹਿੰਦੇ ਆ, ਜਦੋਂ ਕਿ ਘਰਾਂ ਚ ਪਈ ਡੈਡ ਐਕੁਇਟੀ ਤੇ ਮਿਹਨਤ ਨਾਲ ਜੋੜੇ ਪੈਸੇ ਦਾ ਮੁੱਲ ਮਹਿੰਗਾਈ ਵਧਣ ਨਾਲ ਘਟਦਾ ਜਾਂਦਾ। ਆਪਣੇ ਪੈਸੇ ਨੂੰ ਵਰਤੋਂ ਵਿੱਚ ਲਿਆਓ ਤੇ ਸਾਡੇ ਨਾਲ ਰੈਜ਼ੀਡੈਂਸ਼ੀਅਲ ਜਾਂ ਇੰਡਸਟਰੀਅਲ ਲੋਟਸ ਬੁੱਕ ਕਰਵਾਓ। ਪੈਸੇ ਦੀ 100% ਸੇਫਟੀ ਤੇ ਸਿਕਿਉਰਿਟੀ ਦੀ ਗਰੰਟੀ ਤੇ ਉੱਤੋਂ ਸੋਹਣੀ ਰਿਟਰਨ, ਘੱਟ ਤੋਂ ਘੱਟ ਇਨਵੈਸਟਮੈਂਟ $1,00,000। ਵਧੇਰੇ ਜਾਣਕਾਰੀ ਲਈ ਰੀਮੈਕਸ ਸਪੈਸ਼ਲਿਸਟ ਦੇ ਚਰਨਜੀਤ ਬਰਾੜ ਨੂੰ ਹੁਣੇ ਕਾਲ ਕਰੋ 647-384-7300-8436।
ਲਾਈਫ ਵਿਜ਼ਟਰ ਡਿਸੇਬਿਲਟੀ ਮੌਰਗੇਜ ਇੰਸ਼ੋਰੈਂਸ ਲੈਣ ਲਈ ਰਾਜਪਾਲ ਬਰਾੜ ਦਾ ਨਾਮ ਹਮੇਸ਼ਾ ਯਾਦ ਰੱਖੋ। ਇੰਸ਼ੋਰੈਂਸ ਦੇ ਖੇਤਰ ਵਿੱਚ ਲੰਮਾ ਤਜਰਬਾ ਰੱਖਦੇ ਹਨ ਰਾਜਪਾਲ ਬਰਾੜ। RRSP ਜਾਂ RESP ਕਰਵਾਉਣੀ ਹੈ, ਇਨਕਮ ਟੈਕਸ ਪਲਾਨਿੰਗ ਲਈ ਵੀ ਰਾਜਪਾਲ ਬਰਾੜ ਤੁਹਾਡੀ ਮਦਦ ਕਰ ਸਕਦੇ ਹਨ।
ਹੈਲੋ, ਦਿਸ ਇਜ਼ ਰਾਜਪਾਲ ਬਰਾੜ, ਚਾਰਟਰਡ ਲਾਈਫ ਅੰਡਰਰਾਈਟਰ ਐਂਡ ਸਰਟੀਫਾਈਡ ਹੈਲਥ ਇੰਸ਼ੋਰੈਂਸ ਸਪੈਸ਼ਲਿਸਟ। ਆਈਵ ਬੀਨ ਸਰਵਿੰਗ ਕੈਨੇਡੀਅਨ ਫਰੋਮ ਦਾ ਲਾਸਟ 20 ਈਅਰਸ ਫਾਰ ਆਲ ਦੇਅਰ ਇੰਡੀਵਿਜੁਅਲ ਇਨਵੈਸਟਮੈਂਟਸ ਐਂਡ ਇੰਸ਼ੋਰੈਂਸ ਨੀਡਸ, financial planning and their estate planning. Please feel free to give me a call and I'll be more than happy to assist you. Thank you.
416-917-1456 416-917-1456 Rajpal Brad.
ਸਮੋਸਾ ਐਂਡ ਸਵੀਟ ਫੈਕਟਰੀ ਦੀ ਤਾਂ ਗੱਲ ਹੀ ਕੁਝ ਹੋ ਰਹੇ, ਧੁੰਮਾ ਪਈਆ ਜੇ ਚਾਰੇ ਪਾਸੇ, ਤੁਸੀਂ ਵੀ ਆਓ। 1850 ਆਲਬਿਅਨ ਰੋਡ ਇਨ ਰੈਕਸਡੇਲ, 416-213-1165।
ਪਿਛਲੇ 18 ਸਾਲਾਂ ਤੋਂ ਮੌਰਗੇਜ ਦੀਆਂ ਸੇਵਾਵਾਂ ਦਿੰਦੇ ਆ ਰਹੇ ਅਕਾਲ ਮੌਰਗੇਜਸ ਇੰਕ ਨਾਲ ਕੰਮ ਕਰਦੇ ਦਵਿੰਦਰ ਪਵਾਰ।
First, second, third mortgage, home equity, business loan, debt consolidation, refinance, rent to own lay, call karo Devinder Pawar nu 647-988-8731 647-988-8731।
Je nahi hona khajjal khwar ta call karo
Devinder Pawar।
Jekar ek var inna tuhadi file vekh ke ha keh ditti ta apne vaade te hamesha khare utarde han। License number 10845, independently owned and operated।
मार्केट ठंडी होवे जा गर्म, रियल स्टेट च लाओ घटो घट 15% रिटर्न। सूझ सियाणप नाल डिवेलपमेंट लैंड ते इनकम जनरेटिंग प्रॉपर्टी च लगाए पैसे हमेशा वधदे रहिंदे आ, जदों कि घरां च पई डेड एक्विटी ते मेहनत नाल जोड़े पैसे दा मुल महंगाई वधण नाल घटदा जांदा। अपने पैसे नूं वरतों विच लियाओ ते साडे नाल रेजिडेंशियल या इंडस्ट्रियल लॉट्स बुक करवाओ। पैसे दी 100% सेफ्टी ते सिक्योरिटी दी गरंटी ते उत्तों सोहणी रिटर्न, घट तों घट इन्वेस्टमेंट $1,00,000। वधेरे जानकारी लई रीमैक्स स्पैशलिस्ट दे चरणजीत बराड़ नूं हुणे कॉल करो 647-384-00-8436।
HK Tire Center, ਤੁਸੀਂ ਇੱਥੋਂ ਕਿਸੇ ਵੀ ਕਿਸਮ ਦੀਆਂ ਗੱਡੀਆਂ ਅਤੇ ਟਰੱਕਾਂ ਦੇ ਟਾਇਰ ਖਰੀਦ ਸਕਦੇ ਹੋ। ਨਵੇਂ ਅਤੇ ਪੁਰਾਣੇ ਟਰੱਕ ਅਤੇ ਕਾਰਾਂ ਦੇ ਟਾਇਰਸ, ਵੱਖ ਵੱਖ ਕੰਪਨੀਆਂ ਦੇ ਟਾਇਰ ਜਿਵੇਂ ਕਿ ਕੌਂਟੀਨੈਂਟਲ, ਬ੍ਰਿਜਸਟੋਨ, ਹੈਂਕੌਕ, ਮਿਸ਼ਲਿਨ, ਡਨਲੋਪ, ਯੋਕੋਹਾਮਾ ਅਤੇ ਚਾਈਨੀਜ਼ ਕੰਪਨੀਆਂ ਦੇ ਟਾਇਰ, ਉਹ ਵੀ ਬਹੁਤ ਹੀ ਵਧੀਆ ਅਤੇ ਵਾਜਬ ਕੀਮਤਾਂ ਤੇ। ਮਿਸਿਸ ਸਾਗਰ ਲੋਕੇਸ਼ਨ ਤੇ ਕਾਲ ਕਰੋ 647-296-4400 ਜਾਂ ਫਿਰ ਲੰਡਨ 647-401-8230 ਜਾਂ ਫਿਰ ਅੱਜ ਇਹਨਾਂ ਦੇ ਲੋਕੇਸ਼ਨ ਤੇ ਪਹੁੰਚੋ 6191 ਅਟਲਾਂਟਿਕ ਡਰਾਈਵ, ਮਿਸਿਸ ਸਾਗਰ।
ਦੁਨੀਆ ਦੇ ਵਿੱਚ ਬੜੀਆਂ ਖੇਡਾਂ, ਸਾਡੀ ਖੇਡ ਕਬੱਡੀ, ਕਈ ਗੱਭਰੂ ਅਜੇ ਖੇਡਣ ਲੱਗੇ, ਕਈਆਂ ਖੇਡ ਕੇ ਛੱਡੀ।
ਮੈਟਰੋ ਪੰਜਾਬੀ ਸਪੋਰਟਸ ਕਲੱਬ ਵੱਲੋਂ 29ਵਾਂ ਕਬੱਡੀ ਕੱਪ 13 ਅਗਸਤ ਦਿਨ ਸ਼ਨੀਵਾਰ ਨੂੰ ਕਰਵਾਇਆ ਜਾ ਰਿਹਾ ਹੈ। ਫਸਟ ਓਨਟਾਰੀਓ ਸੈਂਟਰ ਹੈਮਿਲਟਨ ਵਿਖੇ ਕਬੱਡੀ ਦੇ ਚੋਟੀ ਦੇ ਖਿਡਾਰੀ ਸੰਦੀਪ ਨੰਗਲ ਅੰਬੀਆਂ ਦੀ ਯਾਦ ਨੂੰ ਸਮਰਪਿਤ, ਜਿਸ ਵਿੱਚ ਕਬੱਡੀ ਦੀਆਂ ਚੋਟੀ ਦੀਆਂ ਕਲੱਬਾਂ ਪਾਰਟਿਸਿਪੇਟ ਕਰਨਗੀਆਂ। ਕੈਨੇਡਾ, ਈਸਟ ਐਂਡ ਵੈਸਟ, USA, UK, ਇੰਡੀਆ, ਯੂਰਪ। ਟਿਕਟ ਵਾਸਤੇ ticketmaster.ca 416-258-0422-0422।
ਹਾਂਜੀ, ਹੋ ਰਹੀਆਂ ਤਿਆਰੀਆਂ ਫਿਰ ਰੱਖੜੀ ਦੀਆਂ? ਕੀ ਹੋਇਆ, ਰੱਖੜੀ ਅਤੇ ਸ਼ੁੱਧ ਖੋਏ ਦੀ ਮਠਿਆਈਆਂ ਕਿੱਥੋਂ ਲੈਣੀਆਂ? ਬਸ ਇਹ ਗੱਲ ਹੈ।
ਓ ਜੀ, ਏਸ਼ੀਅਨ ਫੂਡ ਸੈਂਟਰ ਕਦੋਂ ਕੰਮ ਆਊਗਾ?
ਏਸ਼ੀਅਨ ਫੂਡ ਸੈਂਟਰ ਦੀਆਂ ਸਾਰੀਆਂ ਹੀ ਲੋਕੇਸ਼ਨਾਂ ਤੇ ਬਹੁਤ ਜ਼ਿਆਦਾ ਸੋਹਣੀਆਂ ਰੱਖੜੀਆਂ ਦੀ ਬੇਸ਼ੁਮਾਰ ਵਰਾਇਟੀ ਮਿਲੂਗੀ। ਇੰਨਾ ਹੀ ਨਹੀਂ, ਦੁੱਧ ਅਤੇ ਖੋਏ ਨਾਲ ਬਣੀਆਂ ਤਾਜ਼ੀਆਂ ਮਠਿਆਈਆਂ ਵੀ ਮਿਲਣਗੀਆਂ। ਹੋਰ ਸੁਣੋ, ਸ਼ੇਰ ਦੇਸੀ ਸਟਾਈਲ ਆਟਾ 30.99 ਦਾ, 800 ਗ੍ਰਾਮ ਇੰਡੀਅਨ ਰੂਆਫਜ਼ਾ 449, 400 ਗ੍ਰਾਮ ਕਰਾਚੀ ਬੇਕਰੀ ਅਸੋਰਟਿਡ ਕੁਕੀਜ਼ 449 ਤੇ ਕਈ ਇਨ ਸਟੋਰ ਡੀਲਸ ਦਾ ਫਾਇਦਾ ਲਵੋ। ਯਾਦ ਰੱਖੋ, ਏਸ਼ੀਅਨ ਫੂਡ ਸੈਂਟਰ ਦੀਆਂ ਸਾਰੀਆਂ ਹੀ ਲੋਕੇਸ਼ਨਾਂ ਤੇ।
ਪਾਪਾ ਪਾਪਾ, ਮੈਂ ਤੇ ਮੰਮੀ ਨੇ ਪਾਸਤਾ ਤੇ ਸੈਲਡ ਖਾਣਾ।
ਡੈਡ, ਮੈਂ ਪੀਜ਼ਾ ਖਾਣਾ।
ਜੇ ਇਨੀਆਂ ਫਰਮਾਇਸ਼ਾਂ ਨੂੰ ਹੋਵੇ ਪਗਾਣਾ, ਤਾਂ ਫੇਰ ਸਿੱਧਾ ਸ਼ਿਕਾਗੋ ਪੀਜ਼ਾ ਟਵਿਸਟ ਹੀ ਆਣਾ।
ਸ਼ਿਕਾਗੋ ਪੀਜ਼ਾ ਟਵਿਸਟ ਜਾਵਾਂਗੇ, ਪੀਜ਼ਾ, ਵਿੰਗ, ਸੈਲਡ, ਪਾਸਤਾ ਸਭ ਕੁਝ ਖਾ ਕੇ ਆਵਾਂਗੇ। ਟੇਕ ਆਊਟ ਅਤੇ ਡਿਲੀਵਰੀ ਲਈ ਕਾਲ ਕਰੋ 905-458-1770, 905-458-1777। ਤਾਜ਼ੇ ਸਵਾਦਲੇ ਖਾਣੇ ਲਈ ਯਾਦ ਰੱਖੋ ਸ਼ਿਕਾਗੋਸ ਪੀਜ਼ਾ ਟਵਿਸਟ।
ਜਸ ਭੁੱਲਰ,
ਨਹੀਂ ਨਹੀਂ ਯੈਸ ਭੁੱਲਰ।
ਓਏ ਜਸ ਭੁੱਲਰ,
ਨਹੀਂ ਨਹੀਂ ਯੈਸ ਭੁੱਲਰ। ਮੋਰਗੇਜ ਲਈ ਜੇ ਸਭ ਪਾਸਿਓਂ ਹੋ ਚੁੱਕੀ ਹੈ ਨਾ, ਤਾਂ ਯੈਸ ਕਰਵਾਉਣਗੇ ਜਸ ਭੁੱਲਰ,
ਜਿਨ੍ਹਾਂ ਦਾ ਟਰੱਕਿੰਗ ਵਿੱਚ ਆਪਣਾ ਤਜਰਬਾ ਹੈ।
ਹਰ ਤਰ੍ਹਾਂ ਦੀ ਮੋਰਗੇਜ ਲਈ ਯਾਦ ਰੱਖੋ ਜਸ ਭੁੱਲਰ ਦਾ ਨਾਮ।
ਸੈਕਿੰਡ ਮੋਰਗੇਜ, ਪ੍ਰਾਈਵੇਟ ਫੰਡ ਜਾਂ ਕੋਈ ਮਸ਼ੀਨਰੀ ਲੋਨ ਲਈ,
ਟਰੱਕ ਲੋਨਸ ਮੋਰਗੇਜ ਲਈ ਯਾਦ ਰੱਖੋ ਜਸ ਭੁੱਲਰ। ਇਹਨਾਂ ਦਾ ਫੋਨ ਨੰਬਰ 416-732-2611, ਯਾਨੀ 416-732-2611।
ਚਰਨਜੀਤ ਬਰਾੜ ਵੱਲੋਂ ਅੱਜ ਦੇ ਨਗਾਰਾ ਪ੍ਰੋਗਰਾਮ 'ਚ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ। ਦੋਸਤੋ, ਆਪਣਾ ਜਿਹੜਾ ਆਵਾਜ਼ ਦੇ ਜ਼ਰੀਏ ਸਾਥ ਆ, ਉਹ 3 ਵਜੇ ਤੱਕ ਰਹਿਣਾ। ਆਪਣੇ ਕੋਲ ਤਕਰੀਬਨ ਜੀ 50 ਕੁ ਮਿੰਟ ਹੈਗੇ ਨੇ, 52 ਕੁ ਮਿੰਟ। ਇਹਦੇ ਦਰਮਿਆਨ ਆਪਾਂ ਕਾਫੀ ਸਾਰੀਆਂ ਗੱਲਾਂ ਕਰਨੀਆਂ ਨੇ, ਸਪੋਂਸਰਸ ਦੇ ਸੁਨੇਹੇ ਤੁਹਾਨੂੰ ਦੇਣੇ ਨੇ। ਪੰਜਾਬ ਤੋਂ ਸ਼ਿਵਿੰਦਰ ਜੀ ਸਾਂਝ ਪਾਉਣਗੇ ਇੰਪੋਰਟੈਂਟ ਇਸ਼ੂਜ਼ ਦੇ ਉੱਤੇ। ਮੈਂ ਤੁਹਾਨੂੰ ਯਾਦ ਕਰਾ ਦਾਂ ਦੋਸਤੋ, ਬਈ ਅੱਜ, ਇਹ ਤਾਂ ਖੈਰ ਤੁਹਾਨੂੰ ਪਤਾ ਹੀ ਆ ਵੀ ਅੱਜ 9 ਅਗਸਤ ਆ, ਪਰ 8 ਅਗਸਤ ਅਤੇ 6 ਅਗਸਤ ਆ ਜਿਹੜੀ, ਇਹ ਇਤਿਹਾਸ ਦੇ ਵਿੱਚ ਇਹ ਦਿਨ ਨੇ ਜਿਹੜੇ, ਇਹ ਇੰਨਾ ਕੁ ਮਹੱਤਵ ਰੱਖਦੇ ਨੇ ਬਈ, ਜੇ ਜਿਹੜੇ ਕਾਤਲ ਹੁੰਦੇ ਆ ਉਹਦੇ ਅੱਗੇ ਸ਼ੀਸ਼ਾ ਰੱਖਦੀ ਆ ਵੀ ਆਪਦੀ ਸ਼ਕਲ ਦੇਖ ਲਾ ਕਿਹੋ ਜਿਹੀ ਆ, ਅਤੇ ਉਹ ਫੀਲ ਕਰੇ ਜਾਂ ਨਾ ਕਰੇ, ਪਰ ਇਹਦੇ ਸ਼ਕਲ ਜ਼ਰੂਰ ਦੇਖੂਗਾ। ਇਹ ਦਿਨ ਯਾਦ ਦਵਾਉਂਦੇ ਨੇ ਵੀ ਇੱਕ ਅੱਧਾ ਕਤਲ ਨਹੀਂ ਜੀ, ਇਸ ਦਿਨ ਐਟੋਮਿਕ ਬੰਬ ਸਿੱਟੇ ਗਏ ਸੀ। 6 ਅਗਸਤ ਨੂੰ ਪਹਿਲਾਂ ਸਿੱਟਿਆ ਸੀ ਅਤੇ ਅਜੇ ਲੋਕ ਸੰਭਲੇ ਹੀ ਨਹੀਂ ਸੀ, ਅਤੇ 8 ਅਗਸਤ ਨੂੰ ਫਿਰ ਦੂਜਾ ਐਟਮ ਬੰਬ ਆ ਜਿਹੜਾ ਸਿੱਟਤਾ ਸੀ। ਸਮੁੱਚੀ ਮਾਨਵਤਾ ਨੂੰ ਸ਼ਰਮਸਾਰ ਹੋਣਾ ਪਿਆ ਸੀ ਬਈ, 80,000 ਬੰਦੇ ਤਾਂ ਜਦੋਂ ਅਗਸਤ 6 ਨੂੰ ਹੀਰੋਸ਼ੀਮਾ ਤੇ ਬੰਬ ਸਿੱਟਿਆ 80,000 ਵਿਅਕਤੀਆਂ ਦੀ ਤਾਂ ਮੌਤ ਆ ਜਿਹੜੀ ਉਸ ਐਕਸਪਲੋਜ਼ਨ ਦੇ ਨਾਲ ਧਮਾਕੇ ਦੇ ਨਾਲ ਹੋ ਗਈ ਤੇ ਕਈ ਹਜ਼ਾਰਾਂ ਤਾਂ ਟੈਨਸ ਆਫ ਥਾਊਜ਼ੈਂਡ ਜਿਹਨੂੰ ਕਹਿ ਦਿੰਦੇ ਆ ਜੀ ਕਈ ਹਜ਼ਾਰ ਸੀ ਜਿਹੜੇ ਉਹ ਰੇਡੀਏਸ਼ਨ ਐਕਸਪੋਜ਼ਰ ਦੇ ਨਾਲ ਬਾਅਦ ਦੇ ਵਿੱਚ ਮਰ ਗਏ ਤੇ ਕਈ ਸਾਰੀ ਉਮਰ ਇਹਦੇ ਨਤੀਜੇ ਭੁਗਤਦੇ ਰਹੇ ਤੇ ਉਸ ਤੋਂ ਬਾਅਦ ਵੀ ਅਗਲੀਆਂ ਕਈ ਜਨਰੇਸ਼ਨਸ ਜਿਹੜੀਆਂ ਪੈਦਾ ਹੋਈਆਂ ਇੱਕ ਦੋ ਜਨਰੇਸ਼ਨਸ ਉਹਨਾਂ 'ਤੇ ਰੇਡੀਏਸ਼ਨ ਇਫੈਕਟ ਸੀਗੇ ਹੁਣ ਤਾਂ ਕਿਤੇ ਥੋੜ੍ਹਾ ਜਿਹਾ ਪੋਲਿਊਸ਼ਨ ਹੋਵੇ ਤਾਂ ਆਪਾਂ ਕਹਿ ਦਿੰਦੇ ਜੀ ਪੋਲਿਊਸ਼ਨ ਹੋ ਗਿਆ ਇਹ ਇਹੋ ਜਿਹੀ ਚੀਜ਼ ਸੀ ਵੀ ਬੰਦੇ ਮਰ ਰਹੇ ਸੀ ਪਤਾ ਹੀ ਨਹੀਂ ਸੀ ਲੱਗ ਰਿਹਾ ਵੀ ਕੀ ਹੋ ਗਿਆ ਜਦੋਂ ਤੁਸੀਂ ਪੂਰੇ ਦਾ ਪੂਰਾ ਕੋਈ ਯੂਟਿਊਬ ਮੂਵੀ ਦੇਖ ਲਓ ਪੂਰਾ ਪ੍ਰੋਸੈਸ ਦੇਖੋਗੇ ਵੀ ਜਦੋਂ ਐਟੋਮਿਕ ਐਕਸਪਲੋਜ਼ਨ ਹੁੰਦਾ ਕਿੰਨੀ ਹੀਟ ਹੁੰਦੀ ਹੈ ਕਿਹੋ ਜਿਹੀਆਂ ਰੇਡੀਏਸ਼ਨਸ ਨਿਕਲਦੀਆਂ ਤਾਂ ਪੰਜਾਬੀ 'ਚ ਕਹਿੰਦੇ ਨਾ ਲੂ ਕੱਡੇ ਖੜ੍ਹੇ ਹੋ ਜਾਂਦੇ ਆ ਅਤੇ ਉਸ ਤੋਂ ਬਾਅਦ ਫਿਰ ਜੀ ਨਾਗਾਸਾਕੀ ਦੇ ਉੱਤੇ ਬੰਬ ਸਿੱਟਿਆ 40,000 ਬੰਦੇ ਉੱਥੇ ਮਰ ਗਏ ਇਨਸਾਨ ਅਤੇ ਕੀਤਾ ਕੀ ਨੇ ਆਹ ਜਿਹੜੇ ਸਾਡੇ ਸਾਊਥ ਵਾਲੇ ਪਾਸੇ ਵੱਡੇ ਥਾਣੇਦਾਰ ਬੈਠੇ ਨੇ ਜਿਹੜੇ ਕਹਿੰਦੇ ਜੀ ਅਸੀਂ ਤਾਂ ਅਮਨ ਦੇ ਮਸੀਹੇ ਹਾਂ ਅਸੀਂ ਤਾਂ ਜੀ ਬਹੁਤ ਐਡਵਾਂਸਡ ਲੋਕ ਹਾਂ ਅਸੀਂ ਤਾਂ ਸਭ ਤੋਂ ਵੱਡੀ ਡੈਮੋਕ੍ਰੇਸੀ ਹਾਂ ਅਸੀਂ ਤਾਂ ਸਾਰੇ ਮਸਲੇ ਗੱਲਾਂ ਰਾਹੀਂ ਹੱਲ ਕਰਦੇ ਹਾਂ ਅਤੇ ਨਾਲ ਦੀ ਨਾਲ ਸਾਰੀ ਦੁਨੀਆ 'ਚ ਥਾਣੇਦਾਰੀ ਕਰਦੇ ਨੇ 70 ਦੇਸ਼ਾਂ 'ਚ ਇਹਨਾਂ ਦੀ ਫੌਜ ਬੈਠੀ ਹੈ ਸਾਰੀ ਦੁਨੀਆ ਨੂੰ ਇਹਨਾਂ ਨੇ ਮੂਰਖ ਬਣਾਇਆ ਹੋਇਆ ਉਸ ਦਿਨ ਤੋਂ ਇਹਨਾਂ ਨੇ ਬੰਬ ਸਿੱਟੇ ਹੀ ਤਾਂ ਸੀ ਵੀ ਆਉਣ ਵਾਲੇ ਦਹਾਕਿਆਂ ਤੱਕ ਅਸੀਂ ਦੁਨੀਆ ਦੀ ਥਾਣੇਦਾਰੀ ਕਰਾਂਗੇ ਅਤੇ ਨਾਲ ਇਹਨਾਂ ਨੇ ਦਿਖਾਤਾ ਸੀ ਵੀ ਜਿਹੜਾ ਵੀ ਮਾੜਾ ਮੋਟਾ ਕੋਈ ਵਿਰੋਧ ਕਰਦਾ ਅਤੇ ਅਸੀਂ ਸਾਡੇ ਕੋਲ ਇਹੋ ਜਿਹੇ ਐਟਮ ਬੰਬ ਹੈਗੇ ਆ ਮਾਨਵਤਾ ਤਾਂ ਸ਼ਰਮਸਾਰ ਹੋਈ ਵਿਗਿਆਨੀਆਂ ਦਾ ਜਿਹੜਾ ਸਿਰ ਸੀ ਉਹ ਵੀ ਸ਼ਰਮ ਦੇ ਨਾਲ ਝੁੱਕ ਗਿਆ ਬਈ ਇਹ ਅਸੀਂ ਜਿਹੜੀਆਂ ਖੋਜਾਂ ਕੀਤੀਆਂ ਨੇ ਵਿਗਿਆਨ ਨੇ ਇਹ ਪੀਸਫੁੱਲ ਪਰਪਜ਼ ਲਈ ਹੁੰਦੀਆਂ ਇਹ ਮਾਨਵਤਾ ਨੂੰ ਅੱਗੇ ਵਧਣ ਦੇ ਵਿੱਚ ਸਹਾਈ ਹੁੰਦੀਆਂ ਉਸ ਦਿਨ ਉਹਨਾਂ ਨੂੰ ਅਹਿਸਾਸ ਹੋਇਆ ਵਿਗਿਆਨੀਆਂ ਨੂੰ ਵੀ ਇਹ ਹਾਕਮ ਨੇ ਜਿਹੜੇ ਇਹ ਕਿੱਡੇ ਕਾਤਲ ਨੇ ਕਿੱਡੇ ਵੱਡੇ ਰਹਿਮ ਨਾਂ ਦੀ ਇਹਨਾਂ ਦੇ ਦਿਲਾਂ ਦੇ ਵਿੱਚ ਕੋਈ ਚੀਜ਼ ਨਹੀਂ ਅਤੇ ਇਹਨਾਂ ਨੂੰ ਭੋਰਾ ਸ਼ਰਮ ਨਹੀਂ ਆਉਂਦੀ ਜਦੋਂ ਇਹ ਇਨਸਾਨਾਂ ਨੂੰ ਮਾਰਦੇ ਨੇ ਦੋਸਤੋ ਉਹ ਤਾਂ ਦੋ ਬੰਬ ਸੀ ਜਿਹੜੇ ਸਿੱਟੇ ਸੀ ਤੁਹਾਡੇ ਹੱਥਾਂ ਦੇ ਵਿੱਚ ਫੋਨ ਆ ਸਾਰਿਆਂ ਦੇ ਤੁਸੀਂ ਗੂਗਲ 'ਤੇ ਸਰਚ ਕਰਕੇ ਦੇਖੋ ਬਈ ਅੱਜ ਕੱਲ੍ਹ ਤਾਂ ਜਿਹੜੇ ਇਹ ਨਿਊਕਲੀਅਰ ਵੈਪਨਸ ਨੇ ਇੱਕ ਇੱਕ ਜਿਹੜੀ ਮਿਜ਼ਾਈਲ ਆ ਉਹਦੇ 'ਤੇ ਕਈ ਕਈ ਵਾਰਹੈੱਡ ਲੱਗੇ ਹੁੰਦੇ ਨੇ ਅਤੇ ਇੱਕ ਇੱਕ ਜਿਹੜਾ ਇੱਕ ਛੋਟਾ ਜਿਹਾ ਹੀ ਵਾਰਹੈੱਡ ਕਹਿ ਲਓ ਉਹਨੂੰ ਕੋਈ ਜਾਂ ਕੋਈ ਹੋਰ ਨਾਂ ਦੇ ਦਿਓ ਬਈ ਛੋਟਾ ਜਿਹਾ ਹੀ ਉਹਦੇ 'ਤੇ ਜਿਹੜਾ ਇੱਕ ਹਿੱਸਾ ਉਹ ਇਸ ਇਹਨਾਂ ਐਟਮ ਬੰਬਾਂ ਦੇ ਨਾਲੋਂ ਕਈ ਗੁਣਾ ਜ਼ਿਆਦਾ ਖਤਰਨਾਕ ਆ ਚਲੋ ਮਿਜ਼ਾਈਲ ਦੀ ਗੱਲ ਛੱਡੋ ਤੁਸੀਂ ਜਿਹੜੇ ਐਟਮ ਬੰਬ ਵੀ ਨੇ ਦੁਨੀਆ ਦੇ ਉੱਤੇ ਕਿੰਨੇ ਦੇਸ਼ ਨੇ ਨਿਊਕਲੀਅਰ ਪਾਵਰਸ ਨੇ ਹਰੇਕ ਦੇ ਕੋਲ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਇਹ ਜੇ ਬੰਬ ਨੇ ਅਤੇ ਜੇ ਇੱਕ ਦੋ ਵੀ ਚੱਲ ਗਏ ਜੀ ਤਾਂ ਮਾਨਵਤਾ ਦਾ ਕਿਤੇ ਨਾਂ ਨਿਸ਼ਾਨ ਨਹੀਂ ਲੱਭਣਾ ਅਤੇ ਸਿਆਣੇ ਲੋਕਾਂ ਨੂੰ ਇਸ ਗੱਲ ਦਾ ਫਿਕਰ ਆ ਸੱਚੀ ਫਿਕਰ ਆ ਦੋਸਤੋ ਬਈ ਕਿਤੇ ਆਉਣ ਵਾਲੇ ਸਾਲਾਂ ਦੇ ਵਿੱਚ ਆਉਣ ਵਾਲੇ ਦਹਾਕਿਆਂ ਦੇ ਵਿੱਚ ਜੇ ਕਿਤੇ ਐਕਸੀਡੈਂਟਲੀ ਕੋਈ ਕਾਰਵਾਈ ਹੋ ਗਈ ਕੋਈ ਮਿਜ਼ਾਈਲ ਚੱਲ ਗਈ ਅਤੇ ਫਿਰ ਜਿਹੜੇ ਇਹ ਦੇਸ਼ਾਂ ਕੋਲ ਐਟੋਮਿਕ ਬੰਬਸ ਹੈਗੇ ਨੇ ਜੇ ਕਿਸੇ ਦੀ ਐਕਸੀਡੈਂਟਲੀ ਸਾਰਾ ਕੁਝ ਹੋ ਗਿਆ ਤਾਂ ਦੂਜਿਆਂ ਨੇ ਤਾਂ ਸੱਚੀ ਮੁੱਚੀ ਚਲਾ ਦੇਣੇ ਆ ਬਾਕੀ ਜੀ ਮੂਰਖਾਂ ਦੀ ਕਮੀ ਥੋੜ੍ਹਾ ਹੈਗੀ ਦੁਨੀਆ ਦੇ ਵਿੱਚ ਮੂਰਖ ਤਾਂ ਥਾਂ ਥਾਂ 'ਤੇ ਬੈਠੇ ਨੇ ਜੇ ਥਾਂ ਥਾਂ 'ਤੇ ਬੈਠੇ ਨੇ ਤਾਂ ਇਹਦਾ ਮਤਲਬ ਰਾਜ ਸਿੰਘਾਸਣਾਂ ਦੇ ਉੱਤੇ ਵੀ ਮੂਰਖ ਬੈਠੇ ਹੀ ਹੋ ਸਕਦੇ ਨੇ ਇਹ ਤਾਂ ਸਗੋਂ ਵੱਡੇ ਮੂਰਖ ਹੁੰਦੇ ਨੇ ਬਾਕੀ ਆਮ ਲੋਕ ਤਾਂ ਜੇ ਸੱਚੀ ਮੁੱਚੀ ਮੂਰਖ ਹੋਣ ਤਾਂ ਲੋਕ ਉਹਨਾਂ ਨੂੰ ਜੱਜ ਕਰ ਲੈਂਦੇ ਨੇ ਉਹਨਾਂ ਨੂੰ ਹੋਸਪਿਟਲ ਛੱਡੇ ਆਉਂਦੇ ਨੇ ਜਾਂ ਉਹਨਾਂ ਦਾ ਇਲਾਜ ਕਰਾ ਲੈਂਦੇ ਨੇ ਪਰ ਜਦੋਂ ਦੁਨੀਆ ਨੂੰ ਚਲਾਉਣ ਵਾਲੇ ਲੋਕ ਨੇ ਇਹਨਾਂ ਤੋਂ ਮੂਰਖਤਾ ਦੇ ਅੰਸ਼ ਆ ਜਾਣ ਤਾਂ ਫਿਰ ਇਹਨਾਂ ਨੂੰ ਕਿਹਨੇ ਰੋਕਣਾ ਇਸ ਕਰਕੇ ਸਿਆਣੇ ਲੋਕ ਸੱਚੀ ਮੁੱਚੀ ਫਿਕਰ ਕਰਦੇ ਨੇ ਬਈ ਕੋਈ ਭਰੋਸਾ ਨੇਗਾ ਵੀ ਆਉਣ ਵਾਲੇ ਸਾਲਾਂ ਦੇ ਵਿੱਚ ਜੇ ਕਿਤੇ ਕੋਈ ਇਹੋ ਜਿਹੀ ਕਾਰਵਾਈ ਹੋ ਗਈ ਇੱਕ ਤਾਂ ਹੁੰਦਾ ਨਾ ਆਪਾਂ ਕਹਿ ਦਿੰਦੇ ਵੀ ਫਿਰ ਕੀ ਬਣੂ ਇੱਥੇ ਬਣਨਾ ਬੁਣਾ ਕੁਛ ਨਹੀਂ ਬਸ ਫਿਰ ਤਾਂ ਆਉਣ ਵਾਲੇ ਹਜ਼ਾਰਾਂ ਨਹੀਂ ਲੱਖਾਂ ਸਾਲਾਂ ਤੱਕ, ਕਿਉਂਕਿ ਇਕੱਲੀ ਮਾਨਵਤਾ ਨੇ ਤਬਾਹ ਨਹੀਂ ਹੋਣਾ, ਜੋ ਵੀ ਜਿਉਂਦੀ ਚੀਜ਼ ਆ ਉਹਨੇ ਰਹਿਣਾ ਹੀ ਨਹੀਂ। ਇਹ ਹਾਲਾਤ ਨੇ ਜੀ ਦੁਨੀਆ ਦੇ, ਭੁਗਤ ਚੁੱਕੇ ਆ ਇੱਕ ਵਾਰੀ ਆਪਾਂ ਜੀ। ਅਤੇ ਬਾਕੀ ਜਿਹੜੇ ਛੋਟੇ ਛੋਟੇ ਬੰਬ ਧਮਾਕੇ ਹੁੰਦੇ ਨੇ ਦੂਸਰੇ, ਉਹ ਤਾਂ ਬਹੁਤ ਛੋਟੀਆਂ ਗੱਲਾਂ ਨੇ ਐਟਮੀ ਬੰਬ ਦੇ ਸਾਹਮਣੇ, ਨਿਊਕਲੀਅਰ ਬੰਬਸ ਦੇ ਸਾਹਮਣੇ। ਹਰ ਸਾਲ ਦੁਨੀਆ ਦੇ ਵਿੱਚ ਇਹ ਜਦੋਂ ਦੋਨੇ ਦਿਨ ਆਉਂਦੇ ਨੇ 6 ਅਗਸਤ ਅਤੇ 8 ਅਗਸਤ ਦਾ, ਸਿਆਣੇ ਲੋਕ ਫਿਕਰ ਕਰਦੇ ਨੇ ਇਸ ਦਿਨ। ਮੂਰਖ ਲੋਕ ਨੇ ਜਿਹੜੇ ਉਹ ਚਾਂਬੜਾਂ ਪਾਉਂਦੇ ਨੇ ਜੀ, ਜੇ ਫਲਾਨੇ ਕੋਲ ਐਟਮ ਬੰਬ ਤਾਂ ਅਸੀਂ ਵੀ ਬਣਾ ਲਈਏ, ਜੇ ਉਹਨਾਂ ਕੋਲ ਤਾਂ ਅਸੀਂ ਵੀ ਬਣਾ ਲਈਏ। ਲੱਖਾਂ ਨਹੀਂ, ਕਰੋੜਾਂ ਨਹੀਂ, ਮਿਲੀਅਨਸ ਨਹੀਂ, ਬਿਲੀਅਨਸ ਆਫ ਡਾਲਰਸ ਇਹਨਾਂ ਹਥਿਆਰਾਂ 'ਤੇ ਖਰਚ ਕੀਤੇ ਜਾਂਦੇ ਨੇ। ਅਤੇ ਜੇ ਉਹਨਾਂ ਦੇ ਵਿੱਚੋਂ ਜਿੰਨੇ ਖਰਚ ਕੀਤੇ ਜਾਂਦੇ ਨੇ, ਅੱਧਾ ਕੁ ਪਰਸੈਂਟ ਹੀ ਜੇ ਚੰਗੇ ਕੰਮ ਲਈ ਲਾ ਲਿਆ ਜਾਵੇ, ਤਾਂ ਦੁਨੀਆ ਭਰ ਦੇ ਵਿੱਚ ਕੋਈ ਬੰਦਾ ਨਹੀਂ ਜਿਹੜਾ ਭੁੱਖਾ ਮਰੂਗਾ। ਇੱਕ ਵੀ ਬੱਚਾ ਨਹੀਂ ਜਿਹੜਾ ਵਿੱਦਿਆ ਦੇ ਤੋਂ ਵਾਂਝਾ ਰਹੂਗਾ। ਇੱਕ ਵੀ ਮਰੀਜ਼ ਇਹੋ ਜਿਹਾ ਨਹੀਂ ਹੋਊਗਾ ਜਿਹਦਾ ਟ੍ਰੀਟਮੈਂਟ ਨਾ ਹੋਵੇ। ਇੰਨਾ ਕੁ ਕੰਪੈਰੀਜ਼ਨ ਕਰਕੇ ਵੇਖ ਲਓ ਬਸ। ਪਰ ਹੁਣ ਤਾਂ ਹਾਲਾਤ ਇੱਥੋਂ ਤੱਕ ਪਹੁੰਚੇ ਨੇ ਜੀ, ਇਹਨਾਂ ਨੇ ਆਪਣੇ ਜਿਹੜੀਆਂ ਵੱਡੀਆਂ ਤਾਕਤਾਂ ਨੇ, ਇਹਨਾਂ ਨੇ ਢੰਗ ਬਦਲਨੇ ਨੇ ਜੀ। ਇਹ ਅੱਡ ਅੱਡ ਦੇਸ਼ਾਂ ਦੇ ਵਿੱਚ ਜਾ ਕੇ ਆਪੋ ਆਪਣੇ ਇੰਟਰਸਟ ਦੇਖਦੇ ਨੇ, ਫਿਰ ਉਹ ਦੇਸ਼ ਨੂੰ ਬਰਬਾਦ ਕਰਦੇ ਨੇ, ਲੜਾਈ ਲਾਉਂਦੇ ਨੇ, ਲਵਾਉਂਦੇ ਨੇ, ਵਿਰੋਧੀ ਧਿਰ ਨੂੰ ਸੱਦਾ ਦਿੰਦੇ ਆ ਵੀ ਮੈਂ ਇੱਥੇ ਲੜਨ ਦਾ ਬਹਾਨਾ ਕਰਦਾ, ਤੂੰ ਵੀ ਲੜਾ ਕਿ ਆਪਾਂ ਇਸ ਦੇਸ਼ ਨੂੰ ਬਰਬਾਦ ਕਰੀਏ, ਬਰਬਾਦ ਕਰਕੇ ਤੇ ਫਿਰ ਆਪਾਂ ਇਹਦੀ ਮੁੜ ਸਾਰੀ ਕਰਾਂਗੇ ਵੀ ਪਹਿਲਾਂ ਸਾਡੇ ਦੇਸ਼ਾਂ ਦੇ ਹਥਿਆਰ ਵਿਕਣਗੇ, ਹਥਿਆਰਾਂ ਤੋਂ ਬਾਅਦ ਫਿਰ ਫੌਜੀ ਜਾਣਗੇ ਉੱਥੇ, ਫੌਜੀਆਂ ਦਾ ਰੋਟੀ ਪਾਣੀ ਦਾਰੂ ਸਿੱਕਾ ਉੱਥੋਂ ਚੱਲੂਗਾ, ਉਸ ਤੋਂ ਬਾਅਦ ਫਿਰ ਜਦੋਂ ਮੁੜ ਸਾਰੀ ਕਰਾਂਗੇ ਤੇ ਫਿਰ ਸਾਡੀਆਂ ਜਿਹੜੀਆਂ ਮਲਟੀਨੈਸ਼ਨਲ ਕੰਪਨੀਆਂ ਨੇ ਉਹਨਾਂ ਨੂੰ ਅਸੀਂ ਕੰਟਰੈਕਟ ਦੇਵਾਂਗੇ। ਇਹ ਹਾਲ ਹੈ ਜੀ, ਇਹੋ ਜਿਹੇ ਸੰਸਾਰ 'ਚ ਅਸੀਂ ਰਹਿ ਰਹੇ ਹਾਂ ਅਤੇ ਇਹਨੂੰ ਅਸੀਂ ਬੜਾ ਸੱਭਿਅਕ ਸੰਸਾਰ ਕਹਿੰਦੇ ਹਾਂ। ਅੱਡ ਅੱਡ ਗਰੁੱਪ ਬਣੇ ਹੋਏ ਨੇ, ਇੱਕ ਪਾਸੇ ਨੇਟੋ ਆ, ਦੂਸਰੇ ਪਾਸੇ ਰਸ਼ੀਆ, ਇੱਕ ਹੋਰ ਪਾਸੇ ਚਾਈਨਾ। ਇਹ ਤਾਂ ਚਲੋ ਵੱਡੀਆਂ ਤਾਕਤਾਂ ਨੇ, ਸਾਡੇ ਵਾਲੇ ਨਹੀਂ ਮਾਣ। ਉੱਧਰੋਂ ਭਾਰਤ ਆ, ਉੱਧਰੋਂ ਪਾਕਿਸਤਾਨ ਆ, ਉਹ ਕਹਿੰਦੇ ਮੇਰੇ ਕੋਲ ਵੀ ਹਥਿਆਰ ਆ, ਉਹ ਕਹਿੰਦਾ ਮੇਰੇ ਕੋਲ ਵੀ ਹਥਿਆਰ ਆ, ਉਹ ਕਹਿੰਦਾ ਮੈਂ ਤੇਰੇ 'ਤੇ ਬੰਬ ਸੁੱਟ ਦੂੰ, ਉਹ ਕਹਿੰਦਾ ਮੈਂ ਤੇਰੇ 'ਤੇ ਬੰਬ ਸੁੱਟ ਦੂੰ। ਆਏ ਨਹੀਂ ਪਤਾ ਵੀ ਜਿਹੜਾ ਮਰਜ਼ੀ ਸਿੱਟੇ, ਬਰਬਾਦ ਤਾਂ ਆਪਾਂ ਸਾਰਿਆਂ ਨੇ ਹੋਣਾ। ਇਹ ਦੁਨੀਆ ਦੇ ਹਾਲਾਤ ਨੇ ਜੀ, ਅਸੀਂ ਤਾਂ ਅਫਸੋਸ ਹੀ ਕਰ ਸਕਦੇ ਹਾਂ, ਹੋਰ ਤਾਂ ਕੁਝ ਕੀਤਾ ਨਹੀਂ ਜਾ ਸਕਦਾ। ਕਿਤੇ ਕਿਤੇ ਮਨ ਦੇ ਵਿੱਚ ਖਿਆਲ ਆਉਂਦਾ ਬਈ ਜੇ ਕਿਤੇ ਇੰਨੀਆਂ ਖੋਜਾਂ ਹੋਈਆਂ, ਹਥਿਆਰਾਂ ਦੀ ਖੋਜ ਨਾ ਹੋਈ ਹੁੰਦੀ ਤੇ ਅੱਜ ਇਹ ਹਾਲਾਤ ਨਹੀਂ ਸੀ ਹੋਣੇ। ਜੇ ਪਹਿਲਾਂ ਕੀ ਹੁੰਦਾ ਸੀ ਦੋਸਤੋ, ਪਹਿਲਾਂ ਜਗੀਰਦਾਰੀ ਯੁੱਗ ਦੇ ਵਿੱਚ ਬਹੁਤ ਗੱਲਾਂ ਗਲਤ ਹੁੰਦੀਆਂ ਸੀ, ਪਰ ਅਲਟੀਮੇਟਲੀ ਜਿਹੜਾ ਸਰੀਰਕ ਤੌਰ 'ਤੇ ਤਕੜਾ ਸੀ, ਜਿਹੜਾ ਦੋ ਹੱਥ ਕਰਨੇ ਜਾਣਦਾ ਸੀ, ਜਿਹੜਾ ਲੜ ਲੈਂਦਾ ਸੀ, ਉਹ ਦੂਜੇ ਨੂੰ ਲੜ ਕੇ ਦਬਾ ਲੈਂਦਾ ਸੀ। ਪਰ ਹਥਿਆਰਾਂ ਦੀ ਖੋਜ ਨੇ, ਖਾਸ ਕਰਕੇ ਬਰੂਦ ਦੀ ਖੋਜ ਨੇ, ਕੁਝ ਕੁ ਬੰਦਿਆਂ ਦੇ ਹੱਥ ਜਿਹੜੀ ਪਾਵਰ ਇੰਨੀ ਜ਼ਿਆਦਾ ਕਰਤੀ ਵੀ ਉਹ ਦੂਜਿਆਂ ਨੂੰ, ਸਾਰੀ ਦੁਨੀਆ ਨੂੰ ਮੂਰਖ ਬਣਾਈ ਫਿਰਦੇ ਆ, ਆਪਦੇ ਪਿੱਛੇ ਲਾਈ ਫਿਰਦੇ ਆ, ਨਹੀਂ ਤਾਂ ਮੈਂ ਤੇਰੇ 'ਤੇ ਬੰਬ ਸੁੱਟ ਦੂੰ, ਨਹੀਂ ਤਾਂ ਆਹ ਹੋ ਜੂ, ਨਹੀਂ ਤਾਂ ਆਹ ਹੋ ਜੂ। ਇੱਕੋ ਹੀ ਖੋਜ ਨੇ ਜਾਣੀ ਉਹਨਾਂ ਨੂੰ ਬਾਕੀਆਂ ਦੇ ਉੱਤੇ ਰਾਜ ਕਰਨ ਦਾ ਇੱਕ ਮੌਕਾ ਦੇਤਾ, ਬਰੂਦ ਦੀ ਖੋਜ ਨੇ। ਮਾੜੀ ਗੱਲ ਹੈ ਜੀ। ਲਓ ਆਪਾਂ ਛੋਟੀ ਜਿਹੀ ਬ੍ਰੇਕ ਲੈ ਲਈਏ ਅਤੇ ਫਿਰ ਆਪਾਂ ਕੁਝ ਇੱਥੋਂ ਦੀਆਂ ਗੱਲਾਂ ਕਰਾਂਗੇ, ਕੁਝ ਆਪਾਂ ਪੰਜਾਬ ਦੀਆਂ ਗੱਲਾਂ ਕਰਾਂਗੇ। ਇੱਕ ਬਿਆਨ ਅਕਾਲ ਤਖ਼ਤ ਦੇ ਜਥੇਦਾਰ ਨੇ ਦਿੱਤਾ, ਉਹਦੇ ਬਾਰੇ ਵੀ ਗੱਲਬਾਤ ਕਰਾਂਗੇ। ਛੋਟੀ ਜਿਹੀ ਬ੍ਰੇਕ ਤੋਂ ਬਾਅਦ ਵਾਪਸ ਆਉਂਦੇ।
ਗਾਰਨਿਸ਼ਮੈਂਟ, ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ਼ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ, 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ, 416-502-3100।
ਇੰਨਾ ਇਲਾਜ ਕਰਾਇਆ ਪਰ ਫਿਰ ਵੀ ਬਿਮਾਰੀਆਂ ਤੋਂ ਖੇੜਾ ਨਾ ਛੁੱਟ ਪਾਇਆ।
ਹਰ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਛੁਟਕਾਰਾ ਪਾਓ, ਸੁਜੋਗ ਹੋਮਿਓਪੈਥਿਕ ਕਲੀਨਿਕ ਆਓ। हर तरह दिया बीमारियां दा बिना साइड इफेक्ट तो इलाज काबिल ते तजुर्बेकार टीम वालों बेस्ट रिजल्ट्स नाल कीता जांदा है। अपनी पूरी फैमिली दा रखो ख्याल सुजोक होम्योपैथी क्लिनिक ब्रैम्पटन दे नाल।
145 क्लीयरेंस स्ट्रीट 26 ब्रैम्पटन। कॉल करो 6478565516
6478562516 होम्योपैथी फॉर बेटर हेल्थ।
अपॉइंटमेंट ली विजिट करो sujokhomeoclinic.com ते।
घर मकान या दुकान प्रॉपर्टी दी हर मुश्किल नु करे आसान।
काबिल ते ईमानदार सेल्स रिप्रेजेंटेटिव राणा रणधीर सिंह सिद्धू जिड़े ब्रैम्पटन ते मिसिसागा तो अपने भरोसेमंद सेवावां प्रदान कर देने।
आज ही कॉल करो 905-915-8484
9059158484। घर खरीदना है या प्रॉपर्टी विच इन्वेस्ट करके चंगा प्रॉफिट हासिल करना है,
कॉल करो रॉयल लिपिज फ्लावर सिटी रियल्टी दे राणा रणधीर सिंह सिद्धू नु।
ओ बल्ले बल्ले भाई, ए ता कमाल करती, एडी वड्डी शॉप बना ली।
घर दफ्तर कमर्शियल प्लाजा या टाउन हाउस दी वधिया कंस्ट्रक्शन वाजिब रेटा ते करवाउन लई याद रखो एक ही नाम सर्वलो कंस्ट्रक्शन।
हर तरह दी कंस्ट्रक्शन दे वधिया काम लई आज ही कॉल करो सर्वलो कंस्ट्रक्शन 410-841-0478 4168-41-0478 सर्वलो कंस्ट्रक्शन।
बार बार नहीं आउनी ये कड़ी, फ्लाइंग फैशन वेयर हाउस ने लगा देती है ऑफरां दी चड़ी।
स्टोर विच पिया है खुला कपड़ा डिजाइनर क्लोथ्स, तो सूट खरीदोगे ता एक सूट बिल्कुल फ्री। रेडीमेड टॉप्स जेड़े पहला सन 50-40-35 डॉलर दे हुन सारे ही $9.99 डॉलर दे।
पग्गां दा कपड़ा सिर्फ $1.9 डॉलर विच।
इस तो इलावा पार्टी वेयर रेडीमेड सूट सूटकेस मोटे कंबल बहुत ही सस्ते दामां ते बेचे जा रहे ने।
वधेरे जान कारी ली कॉल करो 905-694-9797 या विजिट करो फ्लाइंग फैशन वेयर हाउस
सन पार्क बुलेवार्ड यूनिट 12-13 ब्रैम्पटन सन पार्क गुरुद्वारा साहब दे लागे।
दोस्तों साढ़े आज दे प्रोग्राम नू राजपाल बराड़ स्पॉन्सर करते ने, फाइनेंशियल एडवाइजर ने राजपाल बराड़ जी। क्रिटिकल इलनेस डिसेबिलिटी इंश्योरेंस ये सारिया करते ने, लाइफ इंश्योरेंस, पर नाल दी नाल तुहाडे पैसे इह जी जगह कितें इन्वैसट करते हैं जिथे सोहनी ग्रोथ हुंदी होवे। अपना इन्वैसटमेंट पोर्टफोलियो चैक करा लो जी, इस गल ते तसली ना करया करो भी आप पैसे जोड़ के रखे हुए ने एमरजेंसी लिए, चंगी गल आ, पर वो पैसों की ग्रोथ भी होनी चाहिए है। बराड़ साहब का नंबर हैगा जी 416-917-1456, जरूर कॉल करो। ओरा किचन वाले बहुत सोहनिया किचन बनाते हैं दोस्तों, तुसीं रेनोवेशन करा रहे हो, किचन पुरानी होगी तुहाडे घर दी, नवी किचन लवानी है, या तुसीं हाई एंड किचन लवानी है घर दे विच, या तुसीं बिल्डर तो घर लिया तो बिल्डर अपग्रेड के पैसे बहुत लग मंगता सी, तो तुसीं बेसिक किचन लई है, हुण तुहाडे मन च ख्याल आया भी किचन भी बहुत सोहनी होनी चाहिए है, तो फिर ओरा किचन वाले नूं तालमेल कर लो दोस्तों। 905-673-2872 ओरा किचन का नंबर हैगा। आम करके वेख्या भी किचन ना भावें नवीं लवा लीए पर 5-4 साल बाद पुरानियां जिहियां लगन लग जांदियां, क्योंकि समान क्वालिटी वाला नहीं यूज़ करते, फिनिशिंग नहीं वधिया हुंदी, कॉर्नर भुरन लग जाते हैं कैबिनेट्स के, अजिही कोई भी शिकायत ओरा किचन तो नहीं आऊगी जी। बहुत वधिया काम करते हैं। 905-673-2872 ओरा किचन का नंबर है। इन्होंने एक मीटिंग करो जी, शोरूम जाके आओ, इन्हां दीयां बनिया हुई किचन देखो तो तुहाडी तसली हो जू। 9057-673-2872 नंबर है इन्हों का। एशियन फूड सेंटर दीयां बहुत सारिया लोकेशनज़ ने, सेल वाला माहौल हुंदा जी हर रोज़, जिथे जिथे जिहड़े जिहड़े एरिया तुसीं रहिंदे हो 1-2 किलोमीटर के घेरे च एशियन फूड सेंटर की कोई ना कोई लोकेशन जरूर होनी है। ताज़ियां ताज़े फल फ्रूट लैने ने, ग्रोसरी करनी, एशियन फूड सेंटर ते ही जाना दोस्तों। तुसीं लो कुछ गल्लां आपां शिवेंद्र नाल करदे हां। निघा स्वागत जी तुहाडा अज दे प्रोग्राम च। शिवेंद्र जी काफी दिनों बाद अपनी गल हो रही है, पर एक मिनट होल्ड करो पहला, साडे नाल कुछ कॉल कोई कॉलर आ गए ने। हां जी निघा स्वागत तुहाडा जी।
ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ, ਠੀਕ ਠਾਕ ਹੋ?
ਹਾਂਜੀ ਠੀਕ ਹਾਂ ਵੀਰ ਜੀ। ਦੇਖੋ ਤੁਸੀਂ ਗੱਲ ਕੀਤੀ ਸੀਗੀ ਆਪਣੇ 9 ਅਗਸਤ ਅਗਲੇ ਦਿਨ ਜਿਹੜਾ ਨਾਗਾਸਾਕੀ ਤੇ
ਅਮੈਰੀਕਾ, ਬਿਲਕੁਲ ਬਿਲਕੁਲ,
ਪਹਿਲੋਂ 3 ਦਿਨ ਇਹਨਾਂ ਨੇ ਸੁੱਟਿਆ ਸੀ ਹੀਰੋਸ਼ੀਮਾ ਦੇ, ਉਹ ਜਿਹੜੇ ਬੰਬ ਸੀ ਉਹ 6-15 ਕਿਲੋ ਟਨ ਇਹਦੇ ਯੀਲਡ ਸੀਗੀ। ਹਾਂਜੀ, ਤੇ ਹੁਣ ਜਿਹੜੇ ਐਵਰੇਜ ਬੰਬ ਆ ਅਮੈਰੀਕਾ ਦੇ ਕੋਲ ਉਹਦੀ ਹੈਗੀ 1.2 ਮੈਗਾ ਟਨ ਜਿਹੜੀ ਯੀਲਡ, ਕੋਈ 1200 ਕਿਲੋ ਟਨ ਹੋ ਜਾਂਦੀ ਸਾਲ ਆ ਲੋ, ਕਿੱਥੇ 15 ਰੁਪਈਏ ਤੇ ਕਿੱਥੇ 1200। ਹਾਂਜੀ,
ਤੇ
ਜਦੋਂ ਕਿ ਇਹਨਾਂ ਕੋਲ 30 ਮੈਗਾ ਟਨ ਜਿਹੜਾ ਕਿ 30,000 ਕਿਲੋ ਟਨ ਹੋ ਜਾਂਦਾ, ਹਾਂਜੀ 15 ਦੇ ਅਗੇਂਸਟ 30,000, ਤੇ ਇਹਨਾਂ ਕੋਲ ਇਹੋ ਜਿਹੇ ਵੀ ਬੰਬ ਹੈਗੇ ਜਿਹੜੇ ਜਿਹਨਾਂ ਨੂੰ ਇਹ 7 ਕਿਲੋ ਟਨ ਕਹਿੰਦੇ ਆ, ਜਿਵੇਂ ਆਪਾਂ ਕਹਿੰਦੇ 0.01, 0.02, ਉਹ ਬਹੁਤ ਛੋਟੇ ਛੋਟੇ ਹੁੰਦੇ ਨਿਊਕਲੀਅਰ, ਜਿੱਦਾਂ ਮਤਲਬ ਮਿੰਨੀ ਨਿਊਕਸ, ਹਾਂਜੀ, ਟੈਕਟੀਕਲ ਪਰਪਸਿਸ ਵਾਸਤੇ। ਤੇ ਮਤਲਬ ਇੰਨੀ ਇੰਨੀ ਜਿਹੜਾ ਵੈਪਨਰੀ ਬਣ ਚੁੱਕੀ ਆ, ਅੱਜ ਤੋਂ ਕੋਈ 40 ਸਾਲ ਪਹਿਲੋਂ ਅਸੀਂ ਸਮਝਦੇ ਸੀ ਵੀ ਦੁਨੀਆ ਜਿਹੜੀ ਆ ਕਿਸੇ ਵਕਤ ਵੀ ਖਤਮ ਹੋ ਸਕਦੀ ਹੈ। ਜਰਮਨੀ ਦੇ ਵਿੱਚ ਇੱਕ ਮੈਥਮੈਟਿਕਲ ਹਿਸਾਬ ਲਾਇਆ ਗਿਆ ਸੀ ਕਿ ਜਿਹੜੀ ਦੁਨੀਆ ਦੀ ਏਜ 11 ਮਿੰਟ ਆ, ਕਿਉਂਕਿ ਜੇ ਇੱਕ ਪਾਸੇ ਉਹ ਗਲਤੀ ਦੇ ਨਾਲ ਕੋਈ ਨਿਊਕ ਮਤਲਬ ਦਾਗ ਦਿੰਦਾ ਤੇ ਉਹ 11 ਮਿੰਟ ਦੇ ਵਿੱਚ ਜਿਹੜਾ ਉਹਦਾ ਰਿਸਪਾਂਸ ਹੋ ਜਾਣਾ ਔਰ ਵਰਲਡ ਵਿਲ ਬੀ ਫਿਨਿਸ਼। ਤੇ ਜਦੋਂ ਸੋਵੀਅਤ ਯੂਨੀਅਨ ਫਿਰ ਹੋਈ ਆ ਡਾਊਨ 1991 ਚ, ਤੇ ਜਿਹੜਾ ਉਹ ਕਲਾਕ ਸੀ ਉਹ ਫਿਰ ਜਰਮਨੀ ਵਾਲਿਆਂ ਨੇ ਕੋਈ ਅੱਧਾ ਘੰਟਾ ਪਿੱਛੇ ਕਰਤਾ ਵੀ ਹੁਣ 11 ਮਿੰਟ ਤੋਂ ਸਾਡੀ ਜਿਹੜੀ ਏਜ ਅੱਧਾ ਘੰਟਾ ਹੋ ਗਈ। ਹਾਂਜੀ, ਤੇ ਹੁਣ ਇਹਦੇ ਬਾਰੇ ਕੋਈ ਪਤਾ ਨੀ ਕਿ ਅੱਧਾ ਘੰਟਾ ਜਾਂ ਘੰਟੇ ਦੇ ਵਿੱਚ ਵਿੱਚ ਇਹਦਾ ਜਿਹੜਾ ਦੁਨੀਆ ਦਾ ਸਫਾਇਆ ਹੋਣ ਦਾ ਜਿਹੜਾ ਟਾਈਮ ਬਣ ਚੁੱਕਾ। ਬਾਕੀ ਜਿਹੜੇ ਇੰਡੀਆ ਪਾਕਿਸਤਾਨ ਆ ਜਾਂ ਚਾਈਨਾ ਵੀ ਆ, ਈਵਨ ਇਹਨਾਂ ਦੇ ਕੋਲ ਜਿਹੜੇ ਨਿਊ ਕੋਈ ਹੀਰੋਸ਼ੀਮਾ ਸਾਈਜ਼ ਬਹੁਤੇ ਜ਼ਿਆਦਾ ਡੇਂਜਰਸ ਨਹੀਂ ਹੈਗੇ ਜਿੰਨੇ ਅਮੈਰੀਕਾ ਨੇ ਬੜੇ ਫਾਰ ਐਡਵਾਂਸ ਜਾਂ ਰਸ਼ੀਆ ਨੇ ਬਣਾ ਰੱਖੇ। ਉਹ ਇੱਕ ਨਹੀਂ ਹੁੰਦੀ, ਇਹਨਾਂ ਦੀ ਇੱਕ ਮਿਸਾਇਲ ਦੇ ਵਿੱਚ 20 ਤੋਂ 25 ਬੰਬ ਜਿਹੜੇ ਹੁੰਦੇ ਆ, ਜਿਵੇਂ ਇੱਕ ਹੀ ਸਿਟੀ ਦੇ ਸੁੱਟਣੇ ਹੋਣ ਤੇ ਉਹਨਾਂ ਨੂੰ ਨਾ ਬਜਾਏ ਇੱਕ ਵੱਡੇ ਬੰਬ ਦੇ ਉਹਨੂੰ ਛੋਟੇ ਛੋਟੇ ਬਣਾ ਕੇ ਇਹਦਾ ਖਿਲਾਰ ਕੇ ਜਿਵੇਂ ਕਲਸਟਰ ਦੇ ਤਰੀਕੇ ਨਾਲ ਸੁੱਟ ਕੇ ਪੂਰੇ ਦਾ ਪੂਰਾ ਜਿੱਦਾਂ ਸਿਟੀ ਨੂੰ ਹਨਾ ਵਾਈਪ ਆਊਟ ਕਰਨ ਵਾਲੇ ਆ ਬੰਬ।
ਹਾਂਜੀ, ਉਹ ਸਾਰੇ ਇਹਨਾਂ ਨੇ ਫਿੱਟ ਕੀਤੇ ਹੋਏ ਆ ਵੀ ਜੇ ਫਲਾਣੇ ਸਿਟੀ ਤੇ ਅਸੀਂ ਆਹ ਇਧਰੋਂ ਆਹ ਮਿਜ਼ਾਈਲ ਚਲੇ ਜਾਓ, ਇਧਰੋਂ ਸਾਰੇ ਮਾਰ ਹੇਠ ਨੇ ਇਹਨਾਂ ਦੀ।
ਇਹਨਾਂ ਨੇ ਜੀ ਜਿਹੜੇ ਟਾਰਗੇਟ ਆ ਆਲਰੇਡੀ ਫੈਡ ਇਨ ਕੀਤੇ ਹੋਏ ਆਪਣੇ ਜਿਹੜੇ ਸਪਾਈ ਸੈਟੇਲਾਈਟ ਆ ਉਹਨਾਂ ਪਰਾਂ ਦੇ ਵਿੱਚ ਪੂਰਾ ਉਹ ਬਟਨ ਨਹੀਂ ਦੱਬਣ ਦੀ ਗੱਲ ਆ। ਹਾਂਜੀ, ਗਲਤ ਇੰਨਾ ਜ਼ਰੂਰ ਹੈ ਵੀ ਪਹਿਲੋਂ ਜਿਹੜੀ ਮਿਸਟੇਕ ਹੋਣ ਦੇ ਕਾਰਨ ਬਹੁਤੇ ਜ਼ਿਆਦਾ ਸੀ, ਹੁਣ ਟੈਕਨੋਲੋਜੀ ਵਧਣ ਦੇ ਨਾਲ ਨਾਲ ਇੰਨਾ ਕੁ ਹੋ ਗਿਆ ਵੀ ਇਹਨਾਂ ਦੇ ਜਿਹੜੇ ਆਪਣੇ ਸੇਫਟੀ ਨੈਟਵਰਕ ਅੱਗੇ ਨੂੰ ਵੱਧ ਚੁੱਕਿਆ, ਜਿਹੜੀ ਗਲਤੀ ਉਹਨੂੰ ਚੈੱਕ ਐਂਡ ਰੀਚੈੱਕ ਕਰਨ ਜਿਹੜਾ ਸੈਕਿੰਡਸ ਦੇ ਵਿੱਚ ਹੀ ਹੋ ਜਾਂਦਾ, ਬਹੁਤ ਛੇਤੀ ਹੋ ਗਿਆ। ਹਾਂਜੀ,
ਪਰ ਇਹ ਪੋਸੀਬਿਲਿਟੀ ਤੁਹਾਨੂੰ ਕੀ ਲੱਗਦਾ, ਤੁਸੀਂ ਬੜੇ ਸੂਝਵਾਨ ਹੋ, ਬਾਈ ਚਾਂਸ ਚਲੋ ਫਿਰ ਵੀ ਐਰਰ ਤਾਂ ਹੁੰਦੀ ਆ ਨਾ, ਐਰਰ ਦੀ ਪੋਸੀਬਿਲਿਟੀ ਤੁਸੀਂ ਕਹਿ ਲਓ 0.0001 ਮਾਈਕਰੋ, ਜਿਹਨਾਂ ਸਪੋਜ਼ ਕਿਤੇ ਐਰਰ ਹੀ ਹੋ ਜਾਂਦੀ ਆ, ਤੇ ਫਿਰ ਉਹ ਐਰਰ ਦਾ ਨਤੀਜਾ ਮਨੁੱਖਤਾ ਖਤਮ ਹੋਊਗੀ।
ਜਿਹੜੇ ਤੇ ਆਪਣੇ ਮਤਲਬ ਦੇਸ਼ ਹੈਗਾ, ਇੰਡੀਆ ਹੋ ਗਿਆ, ਪਾਕਿਸਤਾਨ ਹੋ ਗਿਆ ਜਾਂ ਚਾਈਨਾ, ਇਹਨਾਂ ਦੇ ਵਿੱਚ ਜ਼ਿਆਦਾ ਇਹਦਾ ਖਤਰਾ ਆ। ਜਿਹੜੇ ਰਸ਼ੀਆ ਐਂਡ ਅਮੈਰੀਕਾ ਆ, ਇਹਨਾਂ ਦੇ ਵਿੱਚ ਜਿਹੜਾ ਆ ਐਰਰ ਜਿਹੜਾ ਨਾ ਬਹੁਤ ਘੱਟ ਆ। ਅਮੈਰੀਕਾ ਇੱਥੋਂ ਤੱਕ ਵੀ ਕਹਿ ਚੁੱਕਾ ਕਿ ਜੇ ਅਸੀਂ ਪਹਿਲੀ ਵਾਰੀ ਕਿਸੇ ਨੇ ਸਾਨੂੰ ਹਿੱਟ ਕਰ ਦਿੱਤਾ 2-4 ਮਿਜ਼ਾਇਲਾਂ ਨਾਲ, ਤੇ ਜਿੱਦਾਂ ਆਪਾਂ ਕਹਿੰਦੇ ਨੇ ਵੀ ਕੈਨ ਟੇਕ ਦ ਫਸਟ ਬਲੋ, ਉਹਨੂੰ ਅਸੀਂ ਹੈਂਡਲ ਕਰ ਸਕਦੇ ਹਾਂ। ਹਾਂਜੀ, ਪਰ ਇਹਦਾ ਜ਼ਿਆਦਾ ਖਤਰਾ ਜਿਹੜਾ ਮੈਂ ਸਮਝਦਾ ਉਹ ਇੰਡੀਆ, ਪਾਕਿਸਤਾਨ, ਨੌਰਥ ਕੋਰੀਆ ਜਾਂ ਇਜ਼ਰਾਈਲ, ਜੇ ਕੱਲ ਨੂੰ ਆਪਣਾ ਈਰਾਨ ਵੀ ਬਣਾ ਲੈਂਦਾ ਨਿਊਕ, ਇਹਨਾਂ ਦੇ ਵਿੱਚ ਬਹੁਤ ਜ਼ਿਆਦਾ ਖਤਰਾ। ਪਰ ਇਹਦੇ ਨਾਲ ਦੁਨੀਆ ਵਾਈਪ ਆਊਟ ਤਾਂ ਨਹੀਂ ਹੋਊਗੀ, ਪਰ ਇੰਨਾ ਹੈਗਾ ਵੀ ਨੁਕਸਾਨ ਇੰਨਾ ਜ਼ਿਆਦਾ ਹੋ ਜਾਊਗਾ ਕਿ ਜਿੱਦਾਂ ਆਪਾਂ ਅੱਜ ਤੋਂ 500-600 ਸਾਲ ਪਹਿਲਾਂ ਲਾਈਫ ਉੱਦਾਂ ਦੀ ਲਾਈਫ ਹੋ ਜੂ, ਬਹੁਤ ਜ਼ਿਆਦਾ ਵੈਸੇ ਨੁਕਸਾਨ ਹੋ
ਜੂਗਾ। ਜਿਸ ਤਰ੍ਹਾਂ ਤੁਸੀਂ ਕਿਹਾ, ਇਸ ਤਰ੍ਹਾਂ ਹੀ ਪਹਿਲਾਂ ਇੱਕ ਨਾ ਜਦੋਂ ਅਸੀਂ ਛੋਟੇ ਹੁੰਦੇ ਪੜ੍ਹਦੇ ਹੁੰਦੇ ਸੀ ਵੀ ਉਹਨਾਂ ਨੇ ਰਸ਼ੀਆ ਨੇ ਜਾਂ ਕਈ ਹੋਰ ਦੇਸ਼ਾਂ ਨੇ ਕਿਹਾ ਸੀ ਵੀ ਅਸੀਂ ਪਹਿਲੀ ਵਾਰੀ ਨਿਊਕਲੀਅਰ ਹਮਲਾ ਨਹੀਂ ਕਰਾਂਗੇ, ਪਰ ਜੇ ਸਾਡੇ ਦੇ ਉੱਤੇ ਹੋ ਗਿਆ ਤਾਂ ਫਿਰ ਅਸੀਂ ਜਵਾਬ ਤਾਂ ਦੇਣਾ ਹੀ ਆ।
ਕਰਾਂਗੇ ਜਿਹੜਾ ਅਮੈਰੀਕਾ ਆ, ਅਮੈਰੀਕਾ ਦੀ ਇਹ ਪਾਲਿਸੀ ਆ ਅਸੀਂ ਐਂਡ ਤੱਕ ਲੜਾਂਗੇ, ਜਦੋਂ ਸਾਡੀ ਬਿਲਕੁਲ ਹੀ ਪੇਸ਼ ਨਾ ਗਈ ਜੇ ਸਾਡਾ ਲਾਈਫ ਸਟਾਈਲ ਜਾਂ ਅਮੈਰੀਕਾ ਖਤਮ ਹੋਣ ਤੇ ਆਇਆ ਤੇ ਫਿਰ ਨੀ ਅਸੀਂ ਕਿਸੇ ਨੂੰ ਛੱਡਦੇ ਬਾਅਦ ਦੇ ਵਿੱਚ, ਇਹਨਾਂ ਦੀ ਪਾਲਿਸੀ ਆ। ਹਾਂਜੀ,
ਬਿਲਕੁਲ ਮਿਹਰਬਾਨੀ ਜੀ, ਬੜੀ ਵਧੀਆ ਜਾਣਕਾਰੀ ਦਿੱਤੀ ਤੁਹਾਡੀ ਤੁਸੀਂ, ਬਹੁਤ ਬਹੁਤ ਵਧੀਆ, ਧੰਨਵਾਦ ਤੁਹਾਡਾ ਬਹੁਤ ਬਹੁਤ। ਸ਼ਿਵਿੰਦਰ ਸਾਡੇ ਨਾਲ ਨੇ, ਹਾਂਜੀ ਸ਼ਿਵਿੰਦਰ ਜੀ, ਸਾਡੀ ਉਹ ਗੱਲਬਾਤ ਚੱਲ ਰਹੀ ਸੀ ਪਹਿਲਾਂ 10 ਮਿੰਟ ਨਾ ਹੀਰੋਸ਼ੀਮਾ ਤੇ ਨਾਗਾਸਾਕੀ ਤੇ ਜਿਹੜੇ ਬੰਬ ਸਿੱਟੇ ਸੀ 1945 ਦੇ ਵਿੱਚ, ਹਾਲਾਂਕਿ ਵਰਲਡ ਵਾਰ 2 ਨਾ ਉਦੋਂ ਸ਼ਿਵਿੰਦਰ ਜੀ ਖਤਮ ਹੀ ਹੋਣ ਵਾਲੀ ਸੀਗੀ, ਤੇ ਇਟਲੀ ਦੇ ਵਿੱਚ ਮੁਸੋਲਿਨੀ ਨੇ ਮੇਰਾ ਖਿਆਲ ਉਹਨੇ ਵੀ ਐਲਾਨ ਕਰ ਹੀ ਦੇਣਾ ਸੀ, ਹਿਟਲਰ ਹਾਰ ਗਿਆ ਸੀ, ਤੇ ਜਪਾਨ ਦੇ ਵੀ ਖਬਰਾਂ ਇਹ ਆ ਰਹੀਆਂ ਸੀ ਵੀ ਸ਼ਾਇਦ ਸਰੈਂਡਰ ਕਰਦੇ। ਮਤਲਬ ਇਹਨਾਂ ਨੇ ਠਾਣੇਦਾਰੀ ਦਿਖਾਉਣ ਦੇ ਮਾਰਿਆਂ ਨੇ ਹੀ ਬੰਬ ਸਿੱਟੇ ਸੀਗੇ ਵੀ ਆਉਣ ਵਾਲਾ ਜਿਹੜਾ ਵਰਲਡ ਆਰਡਰ ਹੋਊ ਸਾਡੀ ਉਹਦੇ ਸਰਦਾਰੀ ਰਹੇ, ਇਸ ਕਰਕੇ ਸਿੱਟੇ ਸੀ, ਇਹਨਾਂ ਤੋਂ ਬਚਾਅ ਹੋ ਸਕਦਾ ਸੀ। ਚਲੋ ਵਰਲਡ ਵਾਰ 2 ਚ ਬਹੁਤ ਨੁਕਸਾਨ ਹੋਇਆ, ਪਰ ਇਹ ਜਿਹੜੇ ਬੰਬ ਸਿੱਟੇ ਗਏ ਆ ਇਹ ਬਿਲਕੁਲ ਗਲਤ ਮਤਲਬ ਫੈਸਲਾ ਸੀ ਅਮਰੀਕਾ ਦਾ। ਹਾਂਜੀ ਸ਼ਿਵਿੰਦਰ ਜੀ, ਆਪਾਂ ਇੰਡੀਆ ਪੰਜਾਬ ਤੇ ਆਈਏ ਜੀ, ਇੱਕ ਪਾਸੇ ਤਿਰੰਗਾ ਚਲਾਉਣ ਦੀ ਗੱਲ ਚੱਲ ਰਹੀ ਆ, ਇੱਕ ਪਾਸੇ ਕੇਸਰੀ ਝੰਡੇ ਚਲਾਉਣ ਦੀ ਗੱਲ ਚੱਲ ਰਹੀ ਆ ਜੀ, ਤੇ ਇਹ ਕੀ ਮਸਲਾ?
ਮਸਲਾ ਇਹ ਹੈਗਾ ਚਰਨਜੀਤ, ਅਸਲ ਚ ਮੇਨ ਤਾਂ ਜਿਹੜੀ ਕਹਾਣੀ ਹੈ ਉਹ ਤਾਂ ਕੀਤੀ ਹੈ ਬੀਜੇਪੀ ਨੇ ਸ਼ੁਰੂ ਕੀਤੀ ਹੈ, ਕਿਉਂਕਿ ਮੇਨ ਤਾਂ ਕਿਉਂਕਿ ਜਿਹਦੇ ਕੋਲ ਸੱਤਾ ਦੀ ਨਾ ਮੇਨ ਕੁੰਜੀ ਹੁੰਦੀ ਹੈ ਜਿਵੇਂ ਆਪਾਂ ਕਹਿੰਦੇ ਵੀ ਜਦੋਂ ਆਪਾਂ ਫਾਸ਼ਿਸਟਵਾਦੀ ਵੀ ਉਦਾਹਰਨ ਦਿੰਦੇ ਹਾਂ ਨਾ, ਭਾਵੇਂ ਕਿ ਫਾਸ਼ਿਸਟ ਰੁਚੀਆਂ ਤਾਂ ਹੋਰ ਨਾ ਧਰਮਾਂ ਦੇ ਲੋਕਾਂ ਕੋਲ ਵੀ ਹੁੰਦੀਆਂ ਨੇ, ਪਰ ਜਿਹੜਾ ਸੱਤਾ ਦੇ ਕਾਬਜ ਹੁੰਦਾ ਵਰਗ ਉਹ ਜਿਹੜੇ ਧਰਮ ਦੀ ਪੋਲਿਟਿਕਸ ਕਰਕੇ ਆਇਆ ਹੁੰਦਾ ਹੈਗਾ, ਮਤਲਬ ਉਹਦੀ ਕੱਟੜਤਾ, ਮਤਲਬ ਜਿਹਦੇ ਕੋਲ ਰਾਜ ਸੱਤਾ ਹੁੰਦੀ ਹੈ ਉਹਦੀ ਕੱਟੜਤਾ ਦਾ ਸੁਭਾਅ ਬਿਲਕੁਲ ਫਾਸ਼ਿਸਟ ਹੋ ਜਾਂਦਾ ਉਹ, ਤਾਂ ਕਰਕੇ ਫਾਸ਼ਿਸਟਵਾਦ ਦਾ ਸੰਬੰਧ ਤੁਹਾਨੂੰ ਪਤਾ ਵੀ ਸਿੱਧਾ ਸੱਤਾ ਨਾਲ ਲੈਣਾ ਦੇਣਾ ਹੈਗਾ, ਤੇ ਦੂਜਿਆਂ ਵਿੱਚ ਵੀ ਫਾਸ਼ਿਸਟ ਰੁਚੀਆਂ ਹੁੰਦੀਆਂ, ਮਤਲਬ ਜੇ ਹੋਰ ਧਰਮਾਂ ਦੀ ਜਿਹੜੀ ਕੱਟੜਤਾ ਹੈਗੀ ਉਹਨਾਂ ਵਿੱਚ ਵੀ ਸਾਰੇ ਉਹ ਲੱਛਣ ਹੁੰਦੇ ਨੇ, ਪਰ ਇੱਥੇ ਜਿਹੜੀ ਅਸੀਂ ਜਦੋਂ ਤੁਸੀਂ ਕਹਿੰਦੇ ਵੀ ਹਿੰਦੂ ਦਾ ਵੀ ਫਾਸ਼ਿਸਟਵਾਦ ਹੋ, ਇਸ ਲਈ ਕਿਉਂਕਿ ਸੱਤਾ ਦੇ ਉੱਤੇ ਕਾਬਜ਼ ਹੈ, ਤੇ ਉਹ ਕਾਬਜ਼ ਵਰਗ ਦੇ ਕੋਲ ਜਦੋਂ ਹੁਣ ਸਵਾਲ ਲੋਕਾਂ ਦੇ ਸਵਾਲਾਂ ਦਾ, ਲੋਕਾਂ ਦੇ ਮਸਲਿਆਂ ਦਾ ਹੱਲ ਨਹੀਂ ਹੈਗਾ ਬੁਨਿਆਦੀ ਮਸਲਿਆਂ ਦਾ, ਫਿਰ ਉਹਨਾਂ ਨੇ ਕਿਸੇ ਨਾ ਕਿਸੇ ਮਸਲੇ 'ਚ ਉਲਝਾਉਣਾ ਹੁੰਦਾ, ਹੁਣੇ ਉਲਝਾ ਲਿਆ ਕਿ ਤੁਸੀਂ ਆਪਣੇ ਜੀ ਘਰਾਂ ਦੇ ਉੱਤੇ ਤਿਰੰਗਾ ਲਾਓ, ਤੁਸੀਂ ਆਪਣੇ ਦਫ਼ਤਰਾਂ 'ਚ ਤਿਰੰਗਾ ਲਾਓ, ਕਈ ਤਾਂ ਬਹੁਤ ਸਾਰੇ ਸਕੂਲਾਂ ਕਾਲਜਾਂ ਨੂੰ ਹੋਰ ਛੱਡੋ, ਸ਼੍ਰੋਮਣੀ ਕਮੇਟੀ ਦੇ ਅੰਡਰ ਜਿਹੜੇ ਸਕੂਲ ਕਾਲਜ ਨੇ ਉਹਨਾਂ ਨੂੰ ਵੀ ਫਰਮਾਨ ਜਾਰੀ ਹੋ ਗਏ ਨੇ, ਉਹਨਾਂ ਦੇ ਪ੍ਰਿੰਸੀਪਲਸ ਨੇ ਕਿਹਾ ਕਿ ਦੇਖੋ ਜੀ ਆਪਣੇ ਜਦੋਂ ਸਕੂਲਾਂ ਕਾਲਜ ਤੇ ਲਾਉਣਗੇ, ਉਹਨਾਂ ਨੇ ਆਪਣੇ ਟੀਚਰਸ ਨੂੰ ਕਿਹਾ ਵੀ ਆਪਣੇ ਘਰੇ ਤੁਸੀਂ ਨਾ ਤਿਰੰਗਾ ਲਾ ਕੇ, ਹੁਣ ਕਿਸੇ ਦਾ ਘਰ ਅਗਲੇ ਦੀ ਮਰਜ਼ੀ ਹੈ, ਪਰ ਉੱਥੇ ਵੀ ਤਿਰੰਗਾ ਤੁਸੀਂ ਲਾ ਕੇ ਸਾਨੂੰ ਫੋਟੋ ਕੱਢਣੀ ਹੈਗੀ ਆ, ਇਹ ਚਰਨਜੀਤ ਸਾਰਾ ਜਿਹੜਾ ਕੁਛ ਹੈਗਾ ਇਹ ਕਿਸੇ ਆਜ਼ਾਦ ਮੁਲਕ ਦੇ ਵਿੱਚ ਨਾ ਸੌਂਦਾ ਨੀ ਹੈਗਾ, ਇਹ ਕੋਈ ਆਜ਼ਾਦੀ ਦਾ ਦਿਨ ਹੈ, ਜਿਹੜੇ ਕਿਸੇ ਨੇ ਆਜ਼ਾਦੀ ਮਨਾਉਣੀ ਹੈ ਖੁਸ਼ੀ ਆ ਉਹ ਵੈਸੇ ਚਾਹ ਦੇ ਵਿੱਚ ਕਦੇ ਤਾਂ ਆਪਣੇ ਕੋਈ ਸਾਈਕਲ ਉੱਤੇ ਕੋਈ ਕਾਰ ਉੱਤੇ ਉਹ ਤਿਰੰਗੇ ਦੀ ਝੰਡੀ ਜੀ ਲਾ ਲੈਂਦਾ ਹੁੰਦਾ, ਜਿਹਨੇ ਨਹੀਂ ਲਾਉਣੀ ਨਾ ਲਾਵੇ, ਸਿੱਧੀ ਜੀ ਗੱਲ ਹੈ। ਹੁਣ ਜਦੋਂ ਕੋਈ ਸਰਕਾਰਾਂ ਫਰਮਾਨ ਜਾਰੀ ਕਰਕੇ ਕਹਿੰਦੀਆਂ ਨੇ ਉਹ ਅਸਲ ਦੇ ਵਿੱਚ ਉਹਦੇ ਮਨਸ਼ੇ ਕਿਤੇ ਨਾ ਕਿਤੇ ਉਹ ਲੋਕਤੰਤਰ ਵਿਰੋਧੀ ਹੀ ਹੁੰਦੇ ਨੇ, ਉਹ ਲੋਕਾਂ ਨੂੰ ਨਾ ਜਦੋਂ ਸਿਸਟਮ ਖੁਦ ਫਸਿਆ ਹੁੰਦਾ ਫਿਰ ਉਹ ਅੰਧ ਰਾਸ਼ਟਰਵਾਦ ਦਾ ਪੱਤਾ ਖੇਡਦਾ ਹੁੰਦਾ, ਭਾਰਤ ਵਿੱਚ ਵੀ ਇਹੀ ਚੀਜ਼ ਆ, ਇਹ ਅੰਧ ਰਾਸ਼ਟਰਵਾਦ ਦਾ ਪੱਤਾ ਖੇਡਿਆ ਜਾ ਰਿਹਾ। ਹੋਰ ਛੱਡੋ, ਕਸ਼ਮੀਰ ਦੇ ਵਿੱਚੋਂ ਖਬਰਾਂ ਆਉਣ ਲੱਗ ਗਈਆਂ ਵੀ ਕਿਹਾ ਗਿਆ ਕਿ ਪ੍ਰਸ਼ਾਸਨ ਕਹਿ ਰਿਹਾ ਅੰਦਰ ਖਾਤੇ ਕਿ ਜੇ ਤੁਸੀਂ ਆਪਣੇ ਜਿਹੜਾ ਤਿਰੰਗਾ ਉਹ ਤੁਸੀਂ ਨਹੀਂ ਲਾਓਗੇ ਆਪਣੇ ਘਰਾਂ ਉੱਤੇ ਦੁਕਾਨਾਂ ਉੱਤੇ ਤਾਂ ਤੁਹਾਡੇ ਵਿਰੁੱਧ ਕਾਰਵਾਈ ਹੋਊਗੀ। ਪਹਿਲਾਂ ਤਾਂ ਇਹਨਾਂ ਨੇ ਪ੍ਰਸ਼ਾਸਨ ਨੇ ਬਕਾਇਦਾ ਤੌਰ ਤੇ ਐਲਾਨ ਕਰਤਾ ਸੀ ਕਸ਼ਮੀਰ ਦੇ ਵਿੱਚ, ਜਦੋਂ ਐਲਾਨ ਕੀਤਾ ਵਿਰੋਧ ਹੋਇਆ ਵੀ ਆਏ ਤੁਸੀਂ ਕਿਵੇਂ ਕਰ ਦਿਓਗੇ, ਫਿਰ ਕਹਿੰਦੇ ਅਸੀਂ ਜੀ ਐਲਾਨ ਵਾਪਸ ਲੈ ਲਿਆ। ਪਰ ਹੁਣ ਅੰਦਰ ਖਾਤੇ ਉਹ ਚੀਜ਼ਾਂ ਚੱਲੀ ਜਾਂਦੀਆਂ, ਭਾਰਤ ਦੇ ਦੂਜੇ ਹਿੱਸਿਆਂ ਵਿੱਚ ਵੀ ਹੋਣਗੀਆਂ। ਇਹਦਾ ਸਭ ਤੋਂ ਜ਼ਿਆਦਾ ਨਾ ਚਰਨਜੀਤ ਜੋ ਮਤਲਬ ਵਿਕਟਮ ਹੋਣਗੇ, ਪੀੜਿਤ ਹੋਣਗੇ, ਉਹ ਹੋਣਗੇ ਘੱਟ ਗਿਣਤੀ ਮੁਸਲਮਾਨ ਭਾਈਚਾਰਾ। ਫਿਰ ਹੁੰਦਾ ਕੀ ਹੈ ਕਿ ਬਜਰੰਗ ਦਲ ਵਰਗੇ ਇਹੋ ਜਿਹੇ ਗੁੰਡਾ ਅੰਤਰ ਸ਼ੁਰੂ ਹੋ ਜਾਂਦੇ ਨੇ। ਹੁਣ ਹਕੀਕਤ ਕੀ ਹੈ ਕਿ ਜਿਹੜੇ ਇਹ ਤਿਰੰਗਾ ਤਿਰੰਗਾ ਕਹਿ ਰਹੇ ਨੇ, ਹੁਣ ਡਾਇਰੈਕਟ ਤਾਂ ਕਹਿ ਨਹੀਂ ਸਕਦੇ ਭਗਵਾਨ ਝੰਡਾ ਲਾ ਲਓ, ਤੇ ਉਹਨਾਂ ਨੇ ਤਿਰੰਗੇ ਦਾ ਹੀ ਇੱਕ ਤਰ੍ਹਾਂ ਨਾਲ ਨਾ ਜਿਹੜਾ ਉਹ ਕਰਨ ਦੀ ਕੋਸ਼ਿਸ਼ ਕਰ ਰਹੇ ਨੇ, ਫਿਰਕੂਕਰਨ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਇਹਦੇ ਵਿੱਚ ਇਹਨਾਂ ਨੇ ਹੁਣ ਕੀ ਕੀਤਾ, ਜੇ ਆਪਾਂ ਮਤਲਬ ਹਿਸਟਰੀ ਵੱਲ ਜਾਈਏ ਚਰਨਜੀਤ, ਹਿਸਟਰੀ ਤਾਂ ਹੈਗੀ ਹੈ ਕਿ ਬੀਜੇਪੀ ਤੇ ਆਰਐਸਐਸ ਨੇ ਖੁਦ ਕਦੇ ਤਿਰੰਗੇ ਨੂੰ ਪਸੰਦ ਨਹੀਂ ਕੀਤਾ। ਅੱਜ ਤੋਂ ਆਪਾਂ ਦੋਵੇਂ ਗੱਲ ਕਰ ਰਹੇ ਹਾਂ, ਅਜੇ ਤੱਕ ਆਪਣੇ ਟਵਿੱਟਰ ਹੈਂਡਲ ਤੇ ਆਰਐਸਐਸ ਨੇ ਝੰਡਾ ਨਹੀਂ ਲਾਇਆ ਹੋਇਆ ਤਿਰੰਗਾ, ਜਿਹੜੇ ਲੋਕਾਂ ਨੂੰ ਅਪੀਲ ਕਰਦੇ ਨੇ। ਟਵਿੱਟਰ ਹੈਂਡਲ ਉੱਤੇ ਅਜੇ ਤੱਕ ਮੋਹਨ ਭਾਗਵਤ ਨੇ ਵੀ ਨਹੀਂ ਤਿਰੰਗਾ ਲਾਇਆ ਹੋਇਆ ਹੈਗਾ। 21 ਜੁਲਾਈ ਦੀ ਇਹਨਾਂ ਨੇ ਮੁਹਿੰਮ ਸ਼ੁਰੂ ਕੀਤੀ ਹੋਈ ਆ, 21 ਜੁਲਾਈ ਤੋਂ ਜਦੋਂ ਸ਼ੁਰੂ ਕੀਤੀ ਸੀ ਤਾਂ ਭਾਰਤ ਦੇ ਪ੍ਰਧਾਨ ਮੰਤਰੀ ਸਮੇਤ ਕਿਸੇ ਮੰਤਰੀ ਨੇ ਝੰਡਾ ਨਹੀਂ ਲਾਇਆ ਸੀ ਆਪਣੀ ਆਪਣੀ ਆਈਡੀ ਦੇ ਉਹ ਜਿਹੜੀ ਆਪਣੇ ਡੀਪੀ ਵਗੈਰਾ ਲਾਉਂਦੇ ਹੁੰਦੇ ਆਪਾਂ ਸੋਸ਼ਲ ਮੀਡੀਆ ਉੱਤੇ, ਉਦੋਂ ਬਾਅਦ ਸ਼ੁਰੂ ਕੀਤਾ ਇਹਨਾਂ ਨੇ ਲਾਉਣਾ। ਅੱਛਾ, ਲੇਕਿਨ ਆਰਐਸਐਸ ਦੇ ਜਿਹੜਾ ਅਕਾਊਂਟ ਹੈ ਟਵਿੱਟਰ ਉਹਨੇ ਅਜੇ ਵੀ ਨਹੀਂ ਲਾਇਆ, ਨਾ ਹੀ ਮੋਹਨ ਭਾਗਵਤ ਨੇ ਲਾਇਆ ਹੋਇਆ ਹੈਗਾ। ਇਸ ਤੋਂ ਬਿਨਾਂ ਥੋੜ੍ਹਾ ਜਿਹਾ ਹੋਰ ਹਿਸਟਰੀ ਚਲੇ ਜਾਂਦੇ ਆਪਾਂ, ਤੁਸੀਂ ਆਰਐਸਐਸ ਦਾ ਮੁੱਖ ਪੱਤਰ ਆ ਆਰਗਨਾਈਜ਼ਰ, ਆਰਗਨਾਈਜ਼ਰ ਦੀ 14 ਅਗਸਤ 1947 ਦੀ ਸੰਪਾਦਕੀ ਚੱਕੋ, ਜਿਹਦੇ ਵਿੱਚ ਉਹਨਾਂ ਨੇ ਕਿਹਾ ਵੀ ਅਸੀਂ ਤਿਰੰਗੇ ਨੂੰ ਐਕਸੈਪਟ ਨਹੀਂ ਕਰਦੇ ਕਿਉਂਕਿ ਇਹ 3 ਰੰਗ ਨੇ, 3 ਰੰਗ ਨੈਸ਼ ਹੁੰਦੇ ਨੇ, ਸਾਡਾ ਝੰਡਾ ਇਹ ਹੈ ਨਹੀਂ ਗਾ। ਇਹ ਮਤਲਬ ਆਰਐਸਐਸ ਦੀ ਪਾਲਿਸੀ ਰਹੀ ਹੈ। ਇਸ ਤੋਂ ਬਿਨਾਂ ਹੁਣ ਤੇ ਜ਼ਬਰਦਸਤੀ ਲਵਾਉਣ ਲੱਗੇ ਨੇ ਨਾ, 2001 ਦੇ ਵਿੱਚ ਹੋਇਆ ਸੀ ਕਿ ਨਾਗਪੁਰ ਦੇ ਵਿੱਚ ਇਹਨਾਂ ਦਾ ਜਿਹੜਾ ਹੈੱਡਕੁਆਰਟਰ ਆ ਉੱਥੇ 2 ਨੌਜਵਾਨਾਂ ਨੇ ਨਾ ਆਰਐਸਐਸ ਦੇ ਉੱਪਰ ਹੈੱਡਕੁਆਰਟਰ ਤੇ ਜਾ ਕੇ ਝੰਡਾ ਲਾਤਾ ਸੀਗਾ। ਠੀਕ ਆ, ਇਹ ਲਾਉਣਾ ਗਲਤ ਗੱਲ ਆ ਵੀ ਕਿਸੇ ਧੱਕੇ ਨਾਲ ਲਾ ਕੇ ਆਉਣਾ, ਪਰ ਉਹ ਇਹਨਾਂ ਨੇ ਕੀ ਕੀਤਾ ਕਿ ਉਹ ਨੌਜਵਾਨਾਂ ਨੂੰ ਫੜ ਕੇ ਉਹਨਾਂ ਤੇ ਕਾਰਵਾਈ ਕਰਵਾਈ। ਜੇ ਬਈ ਤੁਸੀਂ ਐਡੇ ਹੀ ਦੇਸ਼ ਭਗਤ ਸੀਗੇ, ਉਹ ਨੌਜਵਾਨਾਂ ਦੇ ਕਾਹਦੂ ਕਾਰਵਾਈ ਕਰਾਈ ਸੀ, ਤੁਸੀਂ ਮਾੜਾ ਮੋਟਾ ਫੜ ਕੇ ਉਹਨਾਂ ਨੂੰ ਥੋੜਾ ਜਿਹਾ ਛੱਡ ਦਿੰਦੇ ਜਾਂ ਮਾੜੀ ਮੋਟੀ ਜਿਹੜੀ ਹੈਗੀ ਸਜ਼ਾ ਲਾ ਦਿੰਦੇ ਆਪਣੇ ਵੱਲੋਂ ਕਿ ਭਾਈ ਅੱਗੇ ਤੋਂ ਇਹ ਨਹੀਂ ਕਰਨਾ, ਜਾਂ ਮਾੜਾ ਮੋਟਾ ਜਿਹੜਾ ਜਿਵੇਂ ਪਹੁੰਚਣਾ ਵੀ ਸਿਆਣਾ ਬੰਦਾ ਧੂ ਕੇ ਬਾਹਰ ਲੈ ਜਾਂਦਾ ਹੈਗਾ, ਪਰ ਤੁਸੀਂ ਉਹਨਾਂ ਵਿਰੁੱਧ ਕਾਰਵਾਈ ਹੋਈ। ਜੇ ਅੱਜ ਦੇ ਹਿਸਾਬ ਨਾਲ ਦੇਖਿਆ ਜਾਵੇ ਜਿਹੜੇ ਵੀ ਇਹਨਾਂ ਦੀ ਗੁੰਡਾ ਫੋਰਸ ਕਰ ਰਹੀ ਹੈ, ਤੇ ਉਹਦੇ ਹਿਸਾਬ ਨਾਲ ਤਾਂ ਇਹਨਾਂ ਨੌਜਵਾਨਾਂ ਨੇ ਕੁਛ ਵੀ ਨਹੀਂ ਕੀਤਾ। ਦੂਜੀ ਚੀਜ਼, ਇਹਨਾਂ ਨੇ ਕਿੰਨਾ ਚਿਰ ਤਿਰੰਗਾ ਲਾਇਆ ਹੀ ਨਹੀਂ ਆਪਣੇ ਹੈੱਡਕੁਆਰਟਰ ਦੇ ਉੱਤੇ, ਹੁਣ ਵੀ ਜਿਹੜੇ ਲਾਉਂਦੇ ਨੇ ਨਾ ਕਦੇ ਕਦੇ ਆਜ਼ਾਦੀ ਦਿਨ ਦੇ ਉੱਤੇ, ਤਿਰੰਗਾ ਦਾ ਹੁੰਦਾ ਥੱਲੇ, ਉੱਪਰ ਹੁੰਦਾ ਇਹਨਾਂ ਦਾ ਭਗਵਾਂ ਝੰਡਾ, ਕਿਉਂਕਿ ਹਰੇਕ ਮੁਲਕ ਦੇ ਨਾ ਝੰਡੇ ਦੇ ਕੁਝ ਕਾਇਦੇ ਬਣੇ ਹੋਏ ਨੇ। ਸਾਡੇ ਭਾਰਤ ਵਿੱਚ ਹੈਗਾ ਵੀ ਤਿਰੰਗਾ ਉੱਤੇ ਹੋਣਾ ਚਾਹੀਦਾ। ਸੋ ਜਿਹੜੇ ਨਾ ਲੋਕਾਂ ਨੂੰ ਖੁਦ ਕਹਿੰਦੇ ਨੇ ਵੀ ਐਂ ਕਰੋ ਐਂ ਕਰੋ, ਉਹ ਆਪ ਇਸ ਮਾਮਲੇ ਚ ਜਮਾਂ ਨੰਗੇ ਨੇ। ਦੂਜੀ ਚੀਜ਼ ਇਹਨਾਂ ਨੂੰ ਦੇਖ ਕੇ ਹੁਣ ਸਿਮਰਨਜੀਤ ਸਿੰਘ ਮਾਨ ਅੰਦਰ ਵੀ ਕੁਛ ਜਾਗ ਪਿਆ, ਉਹ ਕਹਿੰਦਾ ਜੀ ਕੇਸਰੀ ਝੰਡਾ ਲਾਓ। ਹਾਲਾਂਕਿ ਇਹੋ ਜਿਹਾ ਕਰਕੇ ਸਿਮਰਨਜੀਤ ਸਿੰਘ ਮਾਨ ਕਿਤੇ ਨਾ ਕਿਤੇ ਸੈਂਟਰ ਦੀ ਸਰਕਾਰ ਦੇ ਹਿੱਤ ਪੂਰ ਰਿਹਾ, ਜਿਹੜੀ ਉਹ ਪੰਜਾਬ ਚ ਇੱਕ ਵਿਸ਼ੇਸ਼ ਤਰ੍ਹਾਂ ਦਾ ਵਰਤਾਂਤ ਲਾਗੂ ਕਰਨਾ ਚਾਹੁੰਦੀ ਹੈ ਵੀ ਇੱਥੇ ਜੀ ਖਾਲਿਸਤਾਨ ਆ ਫਲਾਨਾ ਢਿੰਗੜਾ, ਉਸੇ ਨੂੰ ਵੀ ਸਿਮਰਨਜੀਤ ਸਿੰਘ ਮਾਨ ਪੱਠੇ ਪਾ ਰਿਹਾ। ਉਹ ਮਸਲਾ ਇਹ ਹੈਗਾ ਕਿਸੇ ਨੇ ਝੰਡਾ ਲਾਉਣਾ ਨਾ ਲਾਉਣਾ ਉਹਦਾ ਆਪਣਾ ਨਿੱਜੀ ਮਾਮਲਾ ਹੈਗਾ, ਨਾ ਤਾਂ ਮਤਲਬ ਕਿਸੇ ਤੋਂ ਦੇਸ਼ ਭਗਤੀ ਦਾ ਸਰਟੀਫਿਕੇਟ ਲੈ ਕੇ ਬੀਜੇਪੀ ਤੋਂ ਆਪਣੇ ਘਰੇ ਤਿਰੰਗਾ ਲਾ ਕੇ ਕਿਸੇ ਨੂੰ ਹੱਕ ਹੈ ਵੀ ਬੀਜੇਪੀ ਉਹਨੂੰ ਸਰਟੀਫਿਕੇਟ ਦਊ ਵੀ ਇਹਨੇ ਤਿਰੰਗਾ ਲਾ ਲਿਆ ਤੇ ਦੇਸ਼ ਭਗਤ ਹੈ, ਨਹੀਂ। ਨਾ ਹੀ ਸਿਮਰਨਜੀਤ ਸਿੰਘ ਮਾਨ ਦੀ ਇੰਨੀ ਔਕਾਤ ਹੈ ਕਿ ਉਹ ਕਿਸੇ ਨੂੰ ਸਿੱਖ ਦਾ ਸਰਟੀਫਿਕੇਟ ਦਊ ਵੀ ਇਹਨੇ ਕੇਸਰੀ ਝੰਡਾ ਲਾ ਲਿਆ ਕਿ ਨਹੀਂ। ਕੇਸਰੀ ਝੰਡੇ ਵੈਸੇ ਜਿਹੜੇ ਸਾਡੇ ਗੁਰੂ ਧਾਮਾਂ ਦੇ ਲੱਗਦੇ ਨੇ 24 ਘੰਟੇ, ਜੇ ਤਾਂ ਧਰਮ ਦੇ ਅੰਗਲ ਤੋਂ ਵੀ ਦੇਖਣਾ ਕਿ ਸਿਮਰਨਜੀਤ ਸਿੰਘ ਮਾਨ ਤਿਰੰਗੇ ਦਾ ਮੁਕਾਬਲਾ ਕਰ ਰਿਹਾ ਕੇਸਰੀ ਝੰਡੇ ਨਾਲ, ਹੁਣ ਧਰਮ ਦੇ ਅੰਗਲ ਤੋਂ ਤਾਂ ਇਹ ਮੁਕਾਬਲਾ ਕਰਨਾ ਹੀ ਗਲਤ ਹੈ, ਕਿਉਂਕਿ ਜਿਹੜਾ ਹੈਗਾ ਸਿੱਖ ਧਰਮ ਦਾ ਕੇਸਰੀ ਝੰਡਾ ਹੈ ਉਹ ਤੁਹਾਡੇ ਆਪਣੇ ਰੂਹਾਨੀ ਤੁਹਾਡੇ ਜਜ਼ਬਾਤੀ ਮਸਲਾ ਹੈਗਾ, ਜੇ ਤੁਸੀਂ ਇੱਕ ਦੁਨਿਆਵੀ ਝੰਡੇ ਨਾਲ ਕਿਵੇਂ ਮੁਕਾਬਲਾ ਕਰ ਰਹੇ ਹੋ, ਜੇ ਮੈਂ ਧਰਮ ਦੇ ਅੰਗਲ ਦੀ ਵਿਆਖਿਆ ਕਰ ਰਿਹਾ। ਬਾਕੀ ਹਰਜਿੰਦਰ ਸਿੰਘ ਦਲਗੀਰ ਦਾ ਪਿੱਛੇ ਜਿਹੇ ਇੱਕ ਆਰਟੀਕਲ ਆਇਆ, ਉਹ ਕਾਫੀ ਕੁਝ ਨਵਾਂ ਹੀ ਅੱਖਾਂ ਖੋਲਣ ਵਾਲਾ। ਉਹ ਕਹਿੰਦਾ ਕਿ ਭਾਈ ਸਿੱਖਾਂ ਦਾ ਜਿਹੜਾ ਨਿਸ਼ਾਨ ਹੈ ਪਿੱਛੇ ਝੰਡੇ ਦਾ ਉਹ ਕੇਸਰੀ ਝੰਡਾ ਨਹੀਂ ਹੈਗਾ, ਉਹ ਤਾਂ ਨੀਲਾ ਰੰਗ ਹੈਗਾ, ਕੇਸਰੀ ਤਾਂ ਬਾਅਦ ਵਿੱਚ ਬਣਿਆ ਹੈਗਾ, ਹੁਣ ਇਹਦੇ ਉੱਤੇ ਵੀ ਵਿਚਾਰ ਕਰ ਲਓ ਜੀ।
ਬਿਲਕੁਲ ਜੀ ਬਿਲਕੁਲ। ਇੱਕ ਕਾਲਰ ਸਾਡੇ ਨਾਲ ਨੇ, ਹਾਂਜੀ ਨਿੱਘਾ ਸਵਾਗਤ ਤੁਹਾਡਾ ਜੀ।
ਅੱਛਾ ਹੁਣ ਮੈਂ ਗੱਲ ਕਰਨੀ ਚਾਹੁੰਦਾ, ਅਸੀਂ ਸਕੂਲਾਂ ਦੇ ਵਿੱਚ ਦੇਖੋ ਆਪ ਝੰਡਾ ਤਿਰੰਗਾ ਲਹਿਰਾਉਂਦੇ ਰਹੇ ਹਾਂ ਸਕੂਲਾਂ ਦੇ ਵਿੱਚ 15 ਅਗਸਤ ਨੂੰ ਜਾਂ 26 ਜਨਵਰੀ ਨੂੰ, ਤੇ ਫਿਰ ਉਸਨੂੰ ਅਸੀਂ ਸਲੂਟ ਵੀ ਮਾਰਦੇ ਸੀ ਤੇ ਅਸੀਂ ਜਨ ਪਰ ਮਨ ਵੀ ਗਾਉਣਾ। ਇਹ ਜਿਹੜੀ ਜਬਰਦਸਤੀ ਕਰਾਉਣਾ ਵੀ ਤੁਸੀਂ ਹਰ ਘਰ ਝੰਡਾ ਲਾਵੇ, ਇਹ ਤਾਂ ਦੁਨੀਆਂ ਦੇ ਵਿੱਚ ਕਿਤੇ ਵੀ ਹੈ ਨੀ ਹੈ ਨਾ, ਗੁਰਖਾ ਦੇ ਵਿੱਚ ਚਾਹੇ ਜਾਂਦੀ ਹੈ ਝੰਡਾ ਲਾਉਂਦਾ, ਪਰ ਇਹ ਨੀ ਹੈਗਾ ਵੀ ਜਬਰਦਸਤੀ ਲਾਓ, ਤੇ ਨਾ ਹੀ ਉੱਥੇ ਲੋਕਾਂ ਨੇ ਇਹਨੂੰ ਮੰਨਣਾ। ਕਿਉਂਕਿ ਤੁਸੀਂ ਦੇਖੋ ਜਦੋਂ ਕਰੋਨਾ ਸ਼ੁਰੂ ਹੋਇਆ ਤੇ ਨਰਿੰਦਰ ਮੋਦੀ ਨੇ ਕਿਹਾ ਜੀ ਤਾਲੀਆਂ ਵਜਾਓ ਜੀ, ਤਾਲੀਆਂ ਵਜਾਓ ਜੀ, ਮੋਮਬੱਤੀਆਂ ਜਗਾਓ ਜੀ, ਜੇ ਉਹ ਕਰੋਨਾ ਭੱਜ ਗਿਆ ਤਾਂ ਸਾਰੇ ਲੋਕਾਂ ਨੇ ਲਾਇਆ ਤੇ ਤਾਲੀਆਂ ਵਜਾਈਆਂ। ਮੈਂ ਨੀ ਤਾਂ ਸਾਰੇ ਲੋਕਾਂ ਨੇ ਤਾਲੀਆਂ ਤਾਂ ਨਹੀਂ ਵਜਾਈਆਂ ਵਜਾਈਆਂ, ਪਰ ਤੁਸੀਂ ਦੇਖੋ ਹੁਣ ਇਹ ਵੀ ਲੋਕਾਂ ਨੇ ਮੰਨਿਆ ਨੀ ਇਸ ਤਾਲੀ ਵਜਾਈ, ਇਹ ਤਾਂ ਜਿੱਥੇ ਕੁ ਸਿੱਖ ਕਰ ਰਹੇ ਨੇ ਆ ਰਹੇ ਅਸੀਂ ਆਪ ਲੰਬੀ ਨੀ ਤਿਰੰਗਾ ਤੇ ਤਿਰੰਗਾ ਲਾਉਂਦੀਆਂ ਤਾਂ ਤੁਸੀਂ ਹੁਣੇ ਸਸਤੀ ਗਏ ਹੋ, ਬਿਆਦੀ ਕਰਦੇ ਹੋ ਜਿਹੜੀ ਲੋਕ ਸੀ ਕਰ ਰਹੇ ਨੇ ਉੱਥੇ ਲਾਲ ਤੋਰ ਬੈਠੇ ਹੁਕਮ ਕਰਦੇ ਆ, ਇਹ ਲੋਕਾਂ ਦੀ ਪੜ੍ਹ ਲੈਣ ਕੇ ਹਿੰਦੁਸਤਾਨ ਦੇ ਵਿੱਚ ਹੋ ਕੀ ਰਿਹਾ। ਜਿੱਥੇ ਭਾਜਪਾ ਕੋਈ ਜੁਲਮ ਕਰਦੇ ਆ ਉਹਨਾਂ ਨੂੰ ਕੋਈ ਨੀ ਪੁੱਛਦਾ, ਜੇ ਕੋਈ ਹੋਰ ਕਰਦੇ ਆ ਉਹਨਾਂ ਨੂੰ ਫਟਾਫਟ ਫੜ ਲੈਂਦੇ ਨੇ, ਜਿਸ ਤਰ੍ਹਾਂ ਉਹ ਜਿਹੜਾ ਪੈਗੰਬਰ ਮੁਹੰਮਦ ਦੇ ਬਾਰੇ ਇਹ ਬੋਲੇ ਸੀ। ਹਾਂਜੀ ਹੁਣ ਤੁਸੀਂ ਦੇਖੋ ਇਹ ਲੋਕ ਇੰਨਾ ਜ਼ੁਲਮ ਕਰਦੇ ਰਹੇ ਨੇ, ਕਿੰਨੀ ਕੁ ਦੇਰ ਤੱਕ ਮੁਸਲਮਾਨ ਵੀ ਦਬੇ ਰਹਿਣਗੇ, ਇਹ ਆਪਣੇ ਆਪ ਹੀ ਆਪਣੇ ਮੁਲਕ ਦੀ ਤਬਾਹੀ ਕਰ ਰਿਹਾ। ਮੈਂ ਕਹਿਣਾ ਚਾਹੁੰਦਾ ਜੀ
ਧੰਨਵਾਦ ਜੀ ਧੰਨਵਾਦ। ਇੱਕ ਹੋਰ ਕਾਲਰ ਸਾਡੇ ਨਾਲ ਨੇ, ਡਿੱਗਾ ਸਵਾਗਤ ਜੀ ਤੁਹਾਡਾ।
ਮਿਹਰਬਾਨੀ ਡਾਕਟਰ ਸਾਹਿਬ, ਦੇਖੋ ਇਹ ਸਾਰੀ ਤਰ੍ਹਾਂ ਦੇ ਝੰਡੇ ਭਾਵੇਂ ਸਾਰੇ ਸਾਲ ਹੀ ਲਾ ਰੱਖੋ ਘਰਾਂ ਦੇ ਉੱਤੇ, ਇਹਦੇ ਨਾਲ ਕਿਹੜੀ ਸਮੱਸਿਆ ਹੱਲ ਹੋ ਜੂਗੀ ਹੈ ਜੀ? ਹੁਣ ਉੱਥੇ ਲੱਖਾਂ ਲੋਕ, ਉਹਨਾਂ ਕੋਲ ਘਰ ਹੈ ਨੀ, ਉਹ ਝੰਡੇ ਚੱਕੀ ਫਿਰਦੇ, ਉਹਨਾਂ ਨੂੰ ਘਰ ਦੇ ਦਿਓ ਫਿਰ। ਮਿਹਰਬਾਨੀ
ਧੰਨਵਾਦ ਤੁਹਾਡਾ। ਉਹ ਇੱਕ 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 ਫੇਸਬੁੱਕ ਤੇ ਵੀ ਕਿਸੇ ਨੇ ਜਿਹੜੀ ਤੁਸੀਂ ਗੱਲ ਕੀਤੀ ਇਹਦੇ ਨਾਲ ਦੀ ਪਾਈ ਹੋਈ ਸੀ, ਉਹ ਕਿਸੇ ਨੂੰ ਫੜ ਕੇ ਲੈ ਕੇ ਜਾਂਦੇ, ਕਹਿੰਦੇ ਜੀ ਇਹਨੇ ਝੰਡਾ ਲਾਉਣਾ, ਝੰਡਾ ਹੈਗਾ ਉਹਦੇ ਕੋਲ ਘਰ ਹੈ ਨਹੀਂ ਤੇ ਘਰ ਦੇ ਦਿਓ। ਧੰਨਵਾਦ ਜੀ। ਵੈਸੇ ਤੁਹਾਡੀ ਗੱਲ ਸ਼ਿਵਿੰਦਰ ਜੀ, ਸਾਡੇ ਜਿਹੜੇ ਸਰੋਤੇ ਨੇ ਇਹ ਸਰਦਾਰ ਭੁਪਿੰਦਰ ਸਿੰਘ, ਇਹਨਾਂ ਨੇ ਗੱਲ ਕੀਤੀ ਆ, ਚਲੋ ਜੇ ਗੱਲ ਹੀ ਕਰਨੀ ਹੋਵੇ ਤੇ ਜਿੰਨੇ ਝੰਡੇ ਸਪੋਜ਼ ਸਾਰੇ ਭਾਰਤੀ ਆਪਦੇ ਘਰਾਂ ਦੇ ਝੰਡੇ ਲਾ ਲੈਣ, ਹੈ ਜੀ, ਤੇ ਮਗਰੋਂ ਜਦੋਂ ਗਿਣਤੀ ਕਰਨਗੇ, ਮੇਰੇ ਖਿਆਲ 20% ਜਦੋਂ ਪਾਪੂਲੇਸ਼ਨ ਦੀ ਗਿਣਤੀ ਕਰਨਗੇ ਤੇ ਝੰਡਿਆਂ ਦੀ ਗਿਣਤੀ ਕਰਨਗੇ ਤੇ ਪਾਪੂਲੇਸ਼ਨ ਵਰਸੇ ਝੰਡਾ ਜਿਹੜਾ ਉਹ 20% ਰਹਿ ਜਾਣਾ, ਕਿਉਂਕਿ 80% ਲੋਕਾਂ ਕੋਲ ਤਾਂ ਘਰ ਹੀ ਹੈ ਨਹੀਂ। ਤੁਸੀਂ ਮੇਰੀ ਇਹ ਜਿਹੜੀ ਗੱਲ ਮੈਂ ਕੀਤੀ ਪੰਜਾਬ ਦੇ ਕੰਟੈਕਸਟ ਨਹੀਂ ਕੀਤੀ, ਬਾਹਰਲੇ ਸੂਬਿਆਂ ਦੇ ਵਿੱਚ ਜਾ ਕੇ ਦੇਖੋ ਵੀ ਕਿੰਨੇ ਲੋਕਾਂ ਕੋਲ ਘਰ ਨੇ।
ਗੱਲ ਇਹ ਕਿ ਅਸਲ ਚ ਨਾ ਇਹਨਾਂ ਨੇ ਨਾ 2022 ਤੱਕ ਨਾ ਹਰੇਕ ਨੂੰ ਘਰ ਦੇਣ ਦਾ ਹੀ ਵਾਅਦਾ ਕੀਤਾ ਸੀਗਾ, ਹੁਣ ਇਹ ਘਰ ਵਾਲੇ ਵਾਅਦੇ ਤੇ ਮੁੱਕਰ ਗਏ ਨੇ, ਤੇ ਉਹਨਾਂ ਉਹ ਘਰ ਵਾਲਾ ਵਾਅਦਾ ਜਿਹੜਾ ਹੈਗਾ ਵੀ ਲੋਕ ਨਾਸਵਾਲ ਚੁੱਕਣ ਤੇ ਫਿਰ ਇਹਨਾਂ ਨੇ ਝੰਡੇ ਤੇ ਲੈ ਆਏ, ਇਹਦੇ ਵਿੱਚ ਇੱਕ ਫਰਾਡ ਵੀ ਆ।
22 ਦੇ ਵਿੱਚ ਵਾਅਦਾ ਕੀਤਾ ਸੀ ਇਹਨਾਂ ਨੇ ਵੀ ਘਰ ਦੇਵਾਂਗੇ ਸਾਰਿਆਂ ਨੂੰ,
ਨਹੀਂ ਨਹੀਂ ਇਹਨਾਂ ਨੇ ਵਾਅਦਾ ਕੀਤਾ ਸੀ ਜਿਹੜੇ ਸੱਤਾ ਜੀ ਆਏ ਸੀਗੇ ਵੀ ਅਸੀਂ 2022 ਤੱਕ ਹਰੇਕ ਕੋਲ ਘਰ ਦੇਵਾਂਗੇ, ਮਤਲਬ ਹਰੇਕ ਗਰੀਬ ਗੁਰਬੇ ਨੂੰ ਘਰ ਮਿਲੂਗਾ। ਹੁਣ ਚੱਕਰ ਇਹ ਹੈਗਾ ਵੀ 22 ਆ ਚੁੱਕਾ ਹੈਗਾ, 22 ਤੱਕ ਤਾਂ ਇਹਨਾਂ ਨੇ ਹੋਰ ਵੀ ਦਾਅਵਾ ਕੀਤਾ ਸੀ, 22 ਤੱਕ ਭਾਰਤ ਵਿਸ਼ਵ ਗੁਰੂ ਬਣ ਜੂਗਾ, ਨੰਬਰ ਇੱਕ ਕੰਟਰੀ ਬਣ ਜੂਗਾ ਭਾਰਤ ਦੁਨੀਆਂ ਦੇ ਵਿੱਚ। ਹੁਣ ਸੁੱਖ ਨਾਲ ਤੁਸੀਂ ਦੇਖ ਲਓ ਵੀ ਨੰਬਰ ਇੱਕ ਬਣਿਆ ਹੋਇਆ ਕਿ ਨਹੀਂ ਬਣਿਆ ਹੋਇਆ, ਤੇ 22 ਤੱਕ ਹਰੇਕ ਘਰ ਦੇਣ ਦਾ ਵੀ ਵਾਅਦਾ ਕੀਤਾ ਸੀ। 22 ਤੱਕ ਇਹਨਾਂ ਨੇ ਵੀ ਵਾਅਦਾ ਕੀਤਾ ਸੀਗਾ ਕਿ ਅਸੀਂ ਜਿਹੜਾ ਹੈਗਾ ਭਾਰਤ ਵਿੱਚ ਰੁਜ਼ਗਾਰ ਦੀਆਂ ਲਹਿਰਾਂ ਬਹਿਰਾਂ ਲਿਆ ਦਿਆਂਗੇ। ਹਾਲ ਚ ਕਈ ਬੇਰੁਜ਼ਗਾਰੀ ਵਿੱਚੋਂ ਭਾਰਤ ਨੇ ਚੌਥੇ ਨੰਬਰ ਲਏ ਹੋਏ ਦੁਨੀਆਂ ਭਰ ਦੇ ਵਿੱਚੋਂ, ਜਿਹੜਾ ਚੰਗਾ ਨੰਬਰ ਆ ਭਾਰਤ ਦਾ ਬੇਰੁਜ਼ਗਾਰੀ ਵਿੱਚੋਂ। ਭਾਰਤ ਜਿਹੜਾ ਹੈਗਾ ਵਾ ਹਰ ਪੈਮਾਨੇ ਉੱਤੇ ਫੇਲ ਹੈ। ਦੂਜੇ ਪਾਸੇ ਜਿਹੜਾ ਸਾਡੇ ਰੁਪਈਏ ਦੀ ਕੀਮਤ ਲਗਾਤਾਰ ਡਿੱਗ ਰਹੀ ਹੈ, ਤਮਾਮ ਮਸਲੇ ਨੇ, ਲੋਕਾਂ ਨੂੰ ਘਰ ਨਹੀਂ ਮਿਲਿਆ, ਅਜੇ ਤੱਕ ਵੀ ਵੱਡੀ ਗਿਣਤੀ ਭਾਰਤ ਵਿੱਚ ਬੇਘਰੀ ਹੈਗੀ ਹੈ, ਗਰੀਬੀ ਹੈ, ਭੁੱਖਮਰੀ ਹੈ। ਇਹ ਸਵਾਲ ਲੋਕੀ ਕਿਤੇ ਪੁੱਛਣਾ ਹੈ ਵੀ ਬਈ ਭਾਈ ਇਹ ਤਾਂ ਸਾਰਾ ਕੁਛ ਸਾਨੂੰ 22 ਚ ਦੇਣਾ ਸੀ, ਤਾਂ 22 ਵਿੱਚ ਇਹਨਾਂ ਨੇ ਲੋਕਾਂ ਨੂੰ ਝੰਡੇ ਉੱਤੇ ਲਾ ਦਿੱਤਾ ਵੀ ਲੋਕ ਘਰ ਦਾ ਸਵਾਲ ਨਾ ਚੁੱਕਣ। ਦੂਜੀ ਚੀਜ਼ ਇੱਕ ਹੋਰ ਬੜੀ ਕਮਾਲ ਦੀ ਹੈ ਚਰਨਜੀਤ, ਉਹ ਅੱਗੇ ਜਾ ਕੇ ਤੁਹਾਨੂੰ ਪਤਾ ਲੱਗਣਾ, ਜਿਹੜਾ ਇਹਨਾਂ ਨੇ ਹਰੇਕ ਘਰ ਦੇ ਉੱਤੇ ਨਾ ਝੰਡਾ ਲਾਉਣ ਦੀ ਗੱਲ ਕਰਦੇ ਨੇ, ਬਹੁਤ ਵੱਡਾ ਫਰੋਡ ਨਿਕਲਣਾ। ਉਹ ਕਿਵੇਂ? ਆਮ ਤੌਰ ਤੇ ਸਾਡਾ ਜਿਹੜਾ ਭਾਰਤੀ ਝੰਡਾ ਨਾ ਉਹ ਹੁੰਦਾ ਖੱਦਰ ਦੇ ਕੱਪੜੇ ਦਾ ਹੁੰਦਾ ਹੈਗਾ, ਇਹਨਾਂ ਨੇ ਹੁਣ ਐਤਕੀ ਖੱਦਰ ਦੇ ਕੱਪੜੇ ਦਾ ਨਹੀਂ ਕੀਤਾ ਹੈਗਾ, ਖੱਦਰ ਦੇ ਕੱਪੜੇ ਨੂੰ ਹਟਾ ਦਿੱਤਾ, ਇਹਦੀ ਜਗ੍ਹਾ ਜਿਹੜਾ ਹੋਰ ਇੱਕ ਧਾਤ ਦਾ ਜਿਹੜਾ ਹੈਗਾ ਉਹ ਸ਼ੁਰੂ ਕਰ ਦਿੱਤਾ ਜੀ, ਜਿਹਦਾ ਹੁਣ ਜਿਹਦਾ ਕਿ ਜਿਸ ਰੰਗ ਦਾ ਇਹਨਾਂ ਨੇ ਕੀਤਾ ਜਿਹੜਾ ਦਾ ਕੀਤਾ ਖੱਦਰ ਦਾ ਬਦਲ ਇਹਨਾਂ ਨੇ ਲੱਭਿਆ, ਅਸਲ ਵਿੱਚ ਉਹ ਚੀਜ਼ ਦਾ ਜਿਹੜਾ ਮਾਲਕ ਅੰਬਾਨੀ ਆ, ਉਹ ਕੱਪੜਾ ਉਹਨਾਂ ਦੀਆਂ ਅੰਬਾਨੀ ਦੀਆਂ ਫੈਕਟਰੀਆਂ ਚ ਬਣਦਾ ਹੈਗਾ, ਪੋਲਿਸਟਰ ਦਾ ਜਿਹੜਾ ਝੰਡਾ ਵਾ ਉਹ ਕੀਤਾ, ਤੇ ਉਹਦੀ ਜਿਹੜੀ ਫੈਕਟਰੀਆਂ ਦੇ ਅੰਬਾਰ ਨੇ ਉਹ ਅੰਬਾਨੀ ਦੇ ਹੈਗੇ ਨੇ। ਅਸਲ ਵਿੱਚ ਹੁਣ ਹੋਏਗਾ ਕੀ ਕਿ ਜਿਹੜੇ ਯਾਰ ਅੰਬਾਨੀ ਆ ਉਹਦਾ ਵਪਾਰ ਵਧੇਗਾ, ਹਰੇਕ ਥਾਂ ਦੇ ਉੱਤੇ ਜਿਹੜਾ ਝੰਡਾ ਲਾਇਆ ਜਾਊਗਾ, ਇਹ ਮਤਲਬ ਦੇਸ਼ ਭਗਤੀ ਵਿੱਚ ਵੀ ਮਕਾਰੀ ਕਰ ਰਹੇ ਨੇ।
ਵਾਹ ਜੀ ਵਾਹ। ਇੱਕ ਹੋਰ ਕਾਲਰ ਸਾਡੇ ਨਾਲ ਨੇ, ਨਿੱਘਾ ਸਵਾਗਤ ਜੀ, ਸ਼ਾਰਟ ਦੇ ਵਿੱਚ ਕੀ ਕਹਿਣਾ ਚਾਹੁੰਦੇ ਹੋ?
ਸਤਿ ਸ੍ਰੀ ਅਕਾਲ ਜੀ। ਸ਼ਾਰਟ ਚ ਇੱਦਾਂ ਹੀ ਆ ਵੀ 70 ਸਾਲ ਤੋਂ ਸਿੱਖਾਂ ਨੂੰ ਆਜ਼ਾਦੀ ਇਹਨਾਂ ਨੇ ਦਿੱਤੀ ਨੀ, ਤੇ ਸਿੱਖ ਝੰਡਾ ਕਿਉਂ ਲਾਉਣ? 30-30 ਸਾਲਾਂ ਤੋਂ ਤੇ ਬੰਦੇ ਸਾਡੇ ਅੰਦਰ ਰੱਖੇ ਇਹਨਾਂ ਨੇ, ਹਾਂਜੀ ਉਹ ਛੱਡ ਦੇਣੇ, ਇੰਨਾ ਹੀ ਕੰਮ ਕਰਦੇ, ਛੱਡ ਦੇਣਾ, ਅਸੀਂ ਝੰਡਾ ਲਾ ਦਾਂਗੇ ਜੀ, 2-2 ਲਾ ਦਾਂਗੇ ਇੱਕ ਦੀ ਬਜਾਏ, ਨਹੀਂ ਤੇ ਫਿਰ ਕੇਸਰੀ ਝੰਡਾ ਹੀ ਝੁੱਲੂ ਸਾਡੇ ਘਰਾਂ ਤੇ। ਮਿਹਰਬਾਨੀ।
ਧੰਨਵਾਦ, ਮਿਹਰਬਾਨੀ। ਨੈਕਸਟ ਕਾਲ, ਹਾਂਜੀ ਕੀ ਕਹਿਣਾ ਚਾਹੁੰਦੇ ਹੋ? ਹਾਂਜੀ ਤੁਸੀਂ ਆਉਂਦੇ ਰਹੋ।
ਚਲਜੀਤ ਮੈਂ ਕਹਿ ਬੋਲ ਰਿਹਾ।
ਹਾਂਜੀ ਹਾਂਜੀ, ਇੱਕ ਅੱਧਾ ਮਿੰਟ ਹੋਲਡ ਕਰਕੇ ਰੱਖੋ, ਅੱਧਾ ਮਿੰਟ। ਹਾਂਜੀ ਨਿੱਘਾ ਸਵਾਗਤ ਤੁਹਾਡਾ ਜੀ।
ਹਾਂਜੀ ਭਾਜੀ, ਮੈਂ ਕਿਹਾ ਵੀ ਆਪਣੇ ਪ੍ਰਧਾਨ ਮੰਤਰੀ ਸਾਹਿਬ ਥੋੜੇ ਕੁ ਚਿਰ ਬਾਅਦ ਨਵਾਂ ਸ਼ੀਸ਼ਾ ਛੱਡ ਦਿੰਦੇ ਆ, ਕਦੇ ਥਾਲੀਆਂ ਦੇ ਵਿੱਚ ਖੜਕਾ ਲਓ, ਕਦੇ ਮੋਮਬੱਤੀਆਂ ਲਵਾ ਲਓ, ਕਦੇ ਕੁਛ, ਝੰਡੇ ਦੀ ਥਾਂ ਤਾਂ ਝੋਲਾ ਹੀ ਢੰਗ ਦੇਣਾ ਚਾਹੀਦਾ, ਸਮਾਨ ਪਾ ਕੇ ਜਿਹੜੀ ਲੋੜ ਪਵੇ ਖੜਕਾ ਲਓ।
ਬਿਲਕੁਲ, ਉਹ ਕਿਸੇ ਨੇ ਕਵਿਤਾ ਲਿਖੀ ਸੀ ਪੂਰੀ ਤਾਂ ਮੈਨੂੰ ਯਾਦ ਨੀ, ਇਹ RSS ਦਾ ਏਜੰਡਾ, ਵੈਸੇ ਸ਼ੇਵਿੰਦਰ ਦੱਸ ਗਏ ਵੀ RSS ਦਾ ਖੁਦ ਤਿਰੰਗਾ ਨੀ ਲਾਇਆ ਕਿਤੇ, ਕਿਸੇ ਨੇ ਕਵਿਤਾ ਲਿਖੀ ਸੀ ਅੱਜ ਨਹੀਂ ਤੇ ਕੱਲ ਖੜਕਣਗੇ ਗੁਰਦੁਆਰੇ ਟੱਲ ਖੜਕਣਗੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਾਲੇ ਆ ਜਿਹੜੇ, ਉਹਨਾਂ ਦੀ ਇਮਾਰਤਾਂ ਤੇ ਵੀ ਕਹਿਤਾ, ਅੰਦਰ ਖਾਤੇ ਤਾਂ ਸਭ ਰਲੇ ਹੋਏ ਨੇ ਜੀ, ਮੋਦੀ ਨੇ ਰਲਾ ਰਲੂ ਲਿਆ ਸਾਰਿਆਂ ਨੂੰ, ਤੇ ਵਿੱਚੋਂ ਦੀ ਸ਼ੇਵਿੰਦਰ ਇੱਕ ਹੋਰ ਵੀ ਗੱਲ ਕਰਕੇ ਗਏ ਸੀ ਬਈ ਬਈ ਇੱਕ ਸਿੱਖ ਵਿਦਵਾਨ ਨੇ ਇਹ ਗੱਲ ਕਹੀ ਆ ਬੜੇ ਜ਼ੋਰ ਸ਼ੋਰ ਦੇ ਨਾਲ ਬਈ ਬਈ ਸਿੱਖਾਂ ਦਾ ਜਿਹੜਾ ਝੰਡਾ ਇਤਿਹਾਸਿਕ ਪੱਖ ਤੋਂ ਉਹ ਸਿੱਖਾਂ ਦਾ ਜਿਹੜਾ ਨਿਸ਼ਾਨ ਆ ਨਾ ਉਹ ਨੀਲਾ ਨਿਸ਼ਾਨ ਆ। ਦੇਖੋ ਮੈਂ ਇਸ ਮਸਲੇ ਬਾਰੇ ਕੁਛ ਨਹੀਂ ਕਹਿਣਾ, ਸ਼ੇਵਿੰਦਰ ਕਹਿ ਰਹੇ ਨੇ ਬਈ ਤੇ ਉਹ ਵਿਦਵਾਨ ਕਹਿ ਰਹੇ ਨੇ ਵੀ ਐਕਚੁਅਲੀ ਕੇਸਰੀ ਦਾ ਮਤਲਬ ਉਹ ਭਗਵਾਂ ਸਾਈਨ ਹੀ ਆ। ਖੈਰ ਇਹਦੇ ਬਾਰੇ ਆਪਾਂ ਡਿਸਕਸ਼ਨ ਜਾਰੀ ਰੱਖਾਂਗੇ। ਇੱਕ ਕਾਲਰ ਹੋਰ ਨੇ ਸ਼ਾਇਦ। ਹਾਂਜੀ ਨਿੱਘਾ ਸਵਾਗਤ ਤੁਹਾਡਾ।
ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ।
ਦੋ ਚੀਜ਼ਾਂ ਜੀ, ਇੱਕ ਤਾਂ ਜਿਹੜਾ ਝੰਡੇ ਉੱਤੇ ਪੈਸੇ ਲਾਉਣੇ ਆ, ਜੇ ਉਹੀ ਇਕੱਠੇ ਕਰਕੇ ਕਿਸੇ ਉੱਥੇ ਆਪਦੇ ਨਾਗਰਿਕਾਂ ਦੀ ਹੈਲਪ ਹੋ ਜਾਵੇ, ਝੰਡੇ ਦੇ ਬਜਾਏ ਬੰਦਾ ਵੈਸੇ ਹੀ ਨੈਸ਼ਨਲਿਜ਼ਮ ਦੇ ਵਿੱਚ ਹੈਲਪ ਹੋ ਜਾਵੇ ਤਾਂ ਨੈਸ਼ਨਲਿਸਟ ਹੋ ਜਾਂਦਾ ਸੋਚ। ਤੇ ਦੂਸਰੀ ਹੈਗੀ ਆ ਜਿਹੜੀ ਇਹਨਾਂ ਨੇ ਆਹ ਕੀਤੀ ਹੈ ਨਾ, ਝੰਡਾ ਲਾ ਕੇ ਉਹਨੂੰ ਉਹਦੇ ਵਿੱਚ ਪਾਓ ਡਾਟਾ ਵਿੱਚ ਕਿ ਤੁਸੀਂ ਝੰਡਾ ਲਾਇਆ ਫੋਟੋ ਵਿੱਚ, ਇਹ ਐਕਚੁਅਲੀ ਟੈਸਟ ਕਰ ਰਹੇ ਨੇ 24 ਦੀ ਇਲੈਕਸ਼ਨ ਤੋਂ ਬਾਅਦ ਸਾਡਾ ਨੈਸ਼ਨਲਿਜ਼ਮ ਦਾ ਜਿਹੜਾ ਹੈਗਾ ਆਪਣਾ ਦੌਰ ਉਹ ਕਿੰਨੀ ਲੋਕੀ ਫੇਰ ਚੱਲਦੇ ਆ,
ਧਾਲੀਵਾਲ ਵੀ ਨਾਲ ਨੇ ਤੇ ਹੁਣ ਅਸੀਂ ਬ੍ਰੇਕ ਵੀ ਲੈਣੀ ਆ। ਧਾਲੀਵਾਲ ਸਾਹਿਬ ਤੁਸੀਂ ਬਸ ਇੱਕ ਅੱਧਾ ਮਿੰਟ ਹੋਲਡ ਕਰਕੇ ਰੱਖੋ, ਬ੍ਰੇਕ ਲੈ ਕੇ ਆਉਣੇ ਤੁਹਾਡੇ ਕੋਲ ਆਪਾਂ।
ਯੂਨਾਈਟਿਡ ਗਰੁੱਪ ਆਫ ਕੰਪਨੀਜ਼, ਸਾਨੂੰ ਸਿਟੀ ਦੇ ਵਿੱਚ AZ DZ ਡਰਾਈਵਰਾਂ ਦੀ ਲੋੜ ਹੈ। ਤੁਸੀਂ ਸਿਟੀ ਦੇ ਵਿੱਚ ਕੰਮ ਕਰਨਾ ਚਾਹੁੰਦੇ ਹੋ, ਲਾਵਲਾਸ ਦੇ ਨਾਲ, ਹੋਮ ਡਿਪੂ ਦੇ ਨਾਲ, ਕੈਨੇਡੀਅਨ ਟਾਇਰ, ਕੈਨੇਡਾ ਪੋਸਟ, ਮੈਟਰੋ ਦੇ ਨਾਲ ਕੰਮ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ। ਨਾਲ ਦੀ ਨਾਲ ਸਾਡੀ ਫਲੈਟ ਬੈਡ ਡਿਵੀਜ਼ਨ ਦੇ ਉੱਤੇ ਤੁਸੀਂ ਬਹੁਤ ਵਧੀਆ ਪੈਸੇ ਬਣਾ ਸਕਦੇ ਹੋ। ਮੌਂਟਰੀਅਲ ਨੂੰ ਰਾਊਂਡ ਟ੍ਰਿਪ, ਆਟਵਾ ਨੂੰ ਰਾਊਂਡ ਟ੍ਰਿਪ, ਸਾਡੇ ਕੋਲ ਅਵੇਲੇਬਲ ਨੇ। ਹੋਰ ਜਾਣਕਾਰੀ ਲਈ ਤੁਸੀਂ ਸਾਡੀ ਨਵੀਂ ਲੋਕੇਸ਼ਨ 1191 ਅਗਲਿੰਗਟਨ ਐਵਨਿਊ ਈਸਟ 1191 ਅਗਲਿੰਗਟਨ ਐਵਨਿਊ ਈਸਟ ਦੇ ਉੱਤੇ ਪਹੁੰਚ ਸਕਦੇ ਹੋ। ਤੇ ਸਾਡਾ ਜੋ ਸਲੋਗਨ ਹੈ, ਜੇ ਤੁਸੀਂ ਅੱਜ ਅਪਲਾਈ ਕਰਦੇ ਹੋ ਤਾਂ ਤੁਸੀਂ ਕੱਲ ਨੂੰ ਰੋਡ ਟੈਸਟ ਸਾਰੀਆਂ ਕੁਆਲੀਫਿਕੇਸ਼ਨ ਪੂਰੀਆਂ ਕਰਨ ਤੋਂ ਬਾਅਦ ਕੰਮ ਤੇ ਜਾ ਸਕਦੇ ਹੋ। ਸਾਡੇ ਕੋਲ ਸ਼ਿਫਟਾਂ ਮਾਰਨਿੰਗ ਈਵਨਿੰਗ ਸਾਰੀਆਂ ਅਵੇਲੇਬਲ ਨੇ। 905-453-1400 905-453-1400
ਜੀ। ਰੀਅਲ ਅਸਟੇਟ ਡੀਲ ਕਿਸੇ ਕਿਸੇ ਨੂੰ ਰਾਸ ਆਵੇ,
ਜੇ ਡੀਲ ਡੇਲ ਮੁੰਡੀ ਕਰਵਾਵੇ ਤਾਂ ਪ੍ਰਾਪਰਟੀ ਦੇ ਭਾਗ ਜਗਾਵੇ। ਕਿਸੇ ਵੀ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਇਨਵੈਸਟਮੈਂਟ ਲਈ, ਹੋਟਲ ਮੋਟਲ ਲੈਂਡ ਪਲਾਜ਼ਾ ਗੈਸ ਸਟੇਸ਼ਨ ਅਪਾਰਟਮੈਂਟਸ ਖਰੀਦਣ ਜਾਂ ਵੇਚਣ ਲਈ,
ਜਾਂ ਫਿਰ ਫ੍ਰੀ ਮਾਰਕੀਟ ਅਵੈਲਿਊਏਸ਼ਨ ਲਈ, ਇੱਕੋ ਥਾਂ ਤੇ ਇੱਕੋ ਨਾਂ, ਡੇਲ ਮੁੰਡੀ।
ਕਾਲ ਕਰੋ 416-213-1313 416-213-1313
7895 Tranmere Drive 206 Mississauga ਡੇਲ ਮੁੰਡੀ ਰੀਅਲ ਸਟੇਟ ਐਕਸਪਰਟ।
ਦੋਸਤੋ, ਇਹ ਸੰਦੇਸ਼ ਜਰਾ ਧਿਆਨ ਨਾਲ ਸੁਣੋ। ਬ੍ਰੈਂਪਟਨ ਦੇ ਆਲੇ ਦੁਆਲੇ ਇਲੈਕਟ੍ਰੋਨਿਕਸ ਦੇ ਸਟੋਰ ਤਾਂ ਬਹੁਤ ਨੇ ਜਿਹੜੇ ਫ੍ਰਿਜ, ਸਟੋਵ, ਵਾਸ਼ਰ, ਡਰਾਇਰ ਅਤੇ ਟੀਵੀ ਬੜੇ ਸਸਤੇ ਭਾਅ ਵੇਚਣ ਦਾ ਦਾਅਵਾ ਕਰਦੇ ਨੇ, ਪਰ ਇਹ ਸਾਰਾ ਕੁਝ ਸਟਾਕ ਵਿੱਚ ਕਿਸੇ ਕੋਲ ਵੀ ਨਹੀਂ। ਗਾਹਕਾਂ ਨੂੰ ਕਈ ਕਈ ਹਫ਼ਤੇ, ਕਈ ਕਈ ਮਹੀਨੇ ਇੰਤਜ਼ਾਰ ਕਰਨਾ ਪੈਂਦਾ। ਟੌਪ ਚੁਆਇਸ ਇਲੈਕਟ੍ਰੋਨਿਕਸ ਹੀ ਇੱਕ ਅਜਿਹਾ ਸਟੋਰ ਹੈ ਜਿੱਥੇ ਕੰਟੇਨਰਾਂ ਦੇ ਕੰਟੇਨਰ ਅਪਲਾਇੰਸਿਸ ਦੇ ਭਰੇ ਪਏ ਨੇ। ਕੋਈ ਲਾਰਾ ਨਹੀਂ, ਕੋਈ ਇੰਤਜ਼ਾਰ ਨਹੀਂ ਤੇ ਕੀਮਤ ਵੀ ਸਭ ਤੋਂ ਘੱਟ। 16 ਇੰਟਰਮੋਡਲ ਡਰਾਈਵ, ਬ੍ਰੈਂਪਟਨ ਦੇ ਵਿੱਚ CN ਦੇ ਯਾਰਡ ਦੇ ਬਿਲਕੁਲ ਲਾਗੇ ਪਹੁੰਚੋ ਤੇ ਸਸਤੇ ਭਾਅ ਖੜੇ ਪੈਰ ਅਪਲਾਇੰਸਿਸ ਖਰੀਦ ਸਕਦੇ ਹੋ। 905-799-0045 905-799-0045 ਟੌਪ ਚੁਆਇਸ ਇਲੈਕਟ੍ਰੋਨਿਕਸ।
ਇੱਕ ਵਾਰੀ ਫੇਰ ਨਿੱਘਾ ਸਵਾਗਤ ਸਾਡੇ ਨਾਲ ਧਾਲੀਵਾਲ ਸਾਹਿਬ ਨੇ। ਧਾਲੀਵਾਲ ਸਾਹਿਬ ਪਲੀਜ਼ ਹੋਲਡ ਕਰਕੇ ਰੱਖਿਓ, ਦੋ ਤਿੰਨ ਕਾਲਰ ਨੇ, ਪਹਿਲਾਂ ਗੱਲ ਸੁਣ ਲਈ ਉਹਨਾਂ ਦੀ। ਹਾਂਜੀ ਨਿੱਘਾ, ਸਵਾਗਤ ਪਹਿਲੀ ਕਾਲ ਤੇ। ਹਾਂਜੀ ਆਉਂਦਾ ਯਾਰ, ਤੁਸੀਂ ਬੋਲੋ ਜੀ, ਨੈਕਸਟ ਕਾਲ ਪਲੀਜ਼। ਹਾਂਜੀ ਹਾਂਜੀ ਬੋਲੋ।
ਹਾਂਜੀ ਵੀਰ ਜੀ, ਮੈਂ ਕੁਛ ਹੀ ਸੈਕਿੰਡ ਲਵਾਂਗਾ।
ਕੋਈ ਨੀ ਕੋਈ ਨੀ।
ਜਿਹੜੀ ਝੰਡੇ ਦੀ ਗੱਲ ਆ ਨਾ, ਇਹ ਧੱਕੇ ਨਾਲ ਲੋਕਾਂ ਨੂੰ ਨਾ ਨੈਸ਼ਨਲਿਜ਼ਮ ਦੀ ਉੱਤੇ ਉਹਨਾਂ ਦੇ ਸਟੈਂਪ ਲਾ ਰਿਹਾ। ਇਹਨਾਂ ਦਾ ਮੁਕਾਬਲਾ ਜਿਹੜਾ ਚਾਈਨਾ ਨਾਲ ਚੱਲ ਰਿਹਾ, ਉਹ ਤਾਂ ਕਮਿਊਨਿਸਟ ਪਾਰਟੀ ਦੇ ਲੋਕੀ ਇਹਦਾ ਝੰਡੀਆਂ ਚੜ੍ਹਾਈ ਫਿਰਦੇ। ਇਹ ਚਾਹੁੰਦੇ ਵੀ ਉਹਨਾਂ ਨੂੰ ਵਿਖਾਇਆ ਜਾਵੇ ਵੀ ਸਾਡੇ ਮਗਰ ਵੀ ਇੰਨੀ ਕੁ ਪਾਵਰ ਹੈ। ਜੇ ਇਹਨਾਂ ਨੇ ਝੰਡੇ ਉਹ ਚਲਾਉਣੇ ਆ ਜਿਹਨਾਂ ਮਾਵਾਂ ਦੇ ਪੁੱਤ ਜਿਹੜੇ ਉੱਥੇ ਸ਼ਹੀਦ ਹੋਏ ਆ ਬਾਰਡਰਾਂ ਦੇ ਉੱਤੇ, ਜਿਹਨਾਂ ਨੇ ਫੌਜ ਵਿੱਚ ਜਾਨਾਂ ਦਿੱਤੀਆਂ, ਪਹਿਲਾਂ ਜਾ ਕੇ ਉਹਨਾਂ ਦੇ ਘਰ ਚੈੱਕ ਕਰਨ ਵੀ ਉਹਨਾਂ ਦਾ ਘਰ ਹੈਗਾ ਵੀ ਆ, ਜੇ ਹੈਗਾ ਤੇ ਉਹਦੀ ਸਫਾਈ ਕਰਨਾ, ਉਹਨੂੰ ਭਾਵੇਂ ਸਾਰੇ ਤਿਰੰਗੇ ਦੇ ਨਾਲ ਹੀ ਪੇਂਟ ਕਰਕੇ ਰੱਖ ਦੇਣ, ਇਹ ਵੇਖਣ ਕਿ ਉਹਨਾਂ ਨੂੰ ਬਕਾਇਦਾ ਪੈਨਸ਼ਨ ਪੂਰੀ ਮਿਲਦੀ ਹੈ ਜਾਂ ਨਹੀਂ ਮਿਲਦੀ। ਉਹਨਾਂ ਦੇ ਘਰੇ ਆਪ ਜਾ ਕੇ ਝੰਡੇ ਲਾ ਕੇ ਆਉਣ, ਤਾਂ ਇਹਨਾਂ ਦਾ ਪਤਾ ਲੱਗੂਗਾ ਕਿ ਇਹਨਾਂ 'ਚ ਕੋਈ ਪੇਟਰੀਓਟਿਜ਼ਮ ਹੈਗਾ ਜਾਂ ਨੈਸ਼ਨਲਿਜ਼ਮ ਹੈਗਾ, ਅਦਰਵਾਈਜ਼ ਇਹ ਸਭ ਫੇਕ ਹੈ ਲੋਕ। ਹਾਂਜੀ
ਧੰਨਵਾਦ ਜੀ, ਧੰਨਵਾਦ। ਹੁਣ ਜਿਹੜੀ ਪਿੱਛੇ ਜੇ ਇਹਨਾਂ ਨੇ ਪਾਲਿਸੀ ਲਿਆਂਦੀ ਆ ਅਗਨੀਵੀਰ ਅਗਨੀਪਥ ਵਾਲੀ, ਉਹ ਪਹਿਲਾਂ ਤਾਂ ਫੌਜੀ ਜਿਹੜੇ ਚਲੋ ਨੌਕਰੀ ਕਰਦੇ ਸੀ, ਜਾਨ ਦਾ ਖਤਰਾ ਵੀ ਹੁੰਦਾ ਜੇ ਲੜਾਈ ਲੱਗਦੀ ਆ, ਪਰ ਉਹਨਾਂ ਨੂੰ ਪੈਨਸ਼ਨ ਪੁਨਸ਼ਨ ਮਿਲ ਜਾਂਦੀ। ਹੁਣ ਤਾਂ ਕਹਿੰਦੇ 4 ਸਾਲ ਲਈ ਟ੍ਰੇਨਿੰਗ ਦੇਣੀ ਆ, ਉਹ ਵੀ ਦੇਸ਼ ਵਿਰੋਧੀ ਕਦਮੀ ਆ। ਨੈਕਸਟ ਕਾਲ ਤੇ ਨਿੱਘਾ ਸਵਾਗਤ ਜੀ ਤੁਹਾਡਾ।
ਹਾਂਜੀ ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ
ਜਿਹੜਾ ਸ਼ਵਿੰਦਰ ਜੀ ਇੱਕਦਮ ਮਤਲਬ ਅਵਾਨੀ ਤੇ ਮੋਦੀ ਦਾ ਗੱਲ ਕਰਕੇ ਕਹਿੰਦੇ ਆ, ਹਾਂਜੀ ਇਹ ਮਤਲਬ ਇਹ ਐਵੀਡੈਂਸ ਹੈ ਨੀ ਨਾ ਕੋਈ, ਜਿਹੜੇ ਨਾ ਤੁਸੀਂ ਚੀਜ਼ ਵੇਚਦੀ ਆ, ਜਿਹੜੀ ਇੱਥੇ ਲੋਕੀ ਸੁਣਨਾ ਚਾਹੁੰਦੇ ਆ ਉਹ ਚੀਜ਼ ਵੇਚ ਰਹੇ ਆ। ਮੈਂ ਕਿਸੇ ਖਿਲਾਫ਼ ਨਹੀਂ, ਨਾ ਮਲਕਿਸ ਦੇ ਨਾਲ, ਪਰ ਜਿਹੜੀ ਤੁਸੀਂ ਇਹਨਾਂ ਕੋਈ ਇੱਕ ਵਧੀਆ ਪੱਤਰਕਾਰੀ ਸ਼ਵਿੰਦਰ ਜੀ ਉਹ ਕਰਦੇ ਨੀ, ਜਿਹੜੀ ਚੀਜ਼ ਇੱਥੇ ਵਿਕਦੀ ਉਹ ਵੇਚਣਾ ਚਾਹੁੰਦੇ ਆ, ਇੱਥੇ ਲੋਕੀ ਉੱਦਾਂ ਹੀ ਇਹ ਗੱਲਾਂ ਇੱਦਾਂ ਖਿਲਾਫ਼ ਸੁਣਨਾ ਚਾਹੁੰਦੇ ਆ ਉਹੀ ਦੱਸੀ ਜਾਂਦੇ ਆ।
ਸ਼ਵਿੰਦਰ
ਜੀ ਦਾ ਬਸ ਉਹ ਸੁਣਨਾ ਪੱਤਰ ਆਪਣੀ ਚੀਜ਼ ਉਹ ਵੇਚਦੇ ਆ ਵੀ ਜਿਹੜੀ ਇੱਥੇ ਸੁਣਨੀ ਚਾਹੁੰਦੇ ਆ, ਇੱਕ ਵਧੀਆ ਪੱਤਰਕਾਰੀ ਕਰੋ।
ਠੀਕ ਹੈ ਸ਼ਿਵਿੰਦਰ ਜੀ,
ਕੋਈ ਹੈ ਹੀ ਨੀ ਝੰਡੇ ਚ, ਕੋਈ ਗੱਲ ਹੀ ਨੀ
ਉਹਦੀ। ਸ਼ਿਵਿੰਦਰ ਜੀ ਦਿਓ ਜਵਾਬ ਹੁਣ। ਠੀਕ ਆ ਵੀਰ ਜੀ, ਆ ਗਈ ਗੱਲ ਤੁਹਾਡੀ, ਹੋਰ ਕੁਛ ਕਹਿਣਾ? ਇੱਕ ਗੱਲ ਤਾਂ ਆ ਗਈ ਤਾਂ ਜਵਾਬ ਦੇ ਦੇਣਗੇ, ਹੋਰ ਕੋਈ ਸਵਾਲ?
ਵੇਚੋ ਇਹ ਚੀਜ਼ ਵੇਚਣ ਦੀ ਕੋਸ਼ਿਸ਼ ਕਰ, ਜਿਹੜੇ ਇੱਥੇ ਕੈਨੇਡਾ ਦੇ ਲੋਕੀ ਜਾਂ ਤੁਹਾਡਾ ਰੇਡੀਓ ਜਿਹੜੇ ਲੋਕੀ ਸੁਣਦੇ ਆ ਉਹ ਚੀਜ਼ ਸੁਣਾਉਣਾ ਚਾਹੁੰਦੇ ਆ, ਵੇਚਣਾ ਚਾਹੁੰਦੇ ਆ, ਜਿਹੜੀ ਤੁਹਾਡਾ ਰੇਡੀਓ ਵੀ ਚੱਲੇ ਸ਼ਵਿੰਦਰ ਜੀ ਦੀ ਵੀ ਪੱਤਰਕਾਰ ਚਮਕੇ।
ਚਲੋ ਹੁਣ ਆਪਾਂ ਮੇਰੀ ਗੱਲ ਸੁਣੋ, ਇਹ ਗੱਲ ਤਾਂ ਤੁਸੀਂ 4 ਵਾਰੀ ਕਹਿਤੀ, ਇਦੋਂ ਬਿਨਾਂ ਕੋਈ ਨਵੀਂ ਗੱਲ ਵੀ ਕਹੋ ਤਾਂ ਸ਼ਿਵਿੰਦਰ ਜਵਾਬ ਦੇ ਦੂਗਾ, ਫਿਰ ਇਹਦੇ ਚ ਕੀ ਗੱਲ ਆ? ਹੋਲਡ ਕਰੋ। ਹਾਂ ਸ਼ਿਵਿੰਦਰ ਜੀ, ਕੋਈ ਵੀ ਤੁਸੀਂ ਆਪਣਾ ਸੌਦਾ ਸੁਦਾ ਵੇਚਦੇ ਹੋ ਘੱਟ ਵੇਚਿਆ ਕਰੋ। ਸ਼ਿਵਿੰਦਰ ਜੀ
ਤੁਸੀਂ ਕਿੰਨੇ ਪੈਸੇ ਦਿੰਦੇ ਜੀ ਸੌਦਾ ਵੇਚਣ ਦੇ?
ਮੈਂ ਤਾਂ ਨਹੀਂ ਸਰੋਤਿਆਂ ਤੋਂ, ਹੋ ਸਕਦਾ ਤੁਸੀਂ ਲਏ ਹੋਣ, ਕਿਉਂਕਿ ਦੇਖੋ ਉਹਨਾਂ ਦਾ ਸਵਾਲ ਪੁੱਛਣਾ ਜਾਇਜ਼ ਆ। ਤੁਹਾਡੇ ਕੋਲ ਸਬੂਤ ਹੈਗਾ ਕੋਈ ਬਾਨੀ ਦਾ?
ਐਨਡੀਟੀਵੀ ਨੇ ਖੁਲਾਸਾ ਕੀਤਾ ਸੀਗਾ ਕਿ ਰਵੀਸ਼ ਕੁਮਾਰ ਦੇ ਸ਼ੋਅ ਦੇ ਵਿੱਚ
ਇੱਕ ਇਸ਼ਾਰਾ ਕੀਤਾ ਸੀ, ਮੈਂ ਵੀ ਇਸ਼ਾਰਾ ਇੱਕੇ ਤੋਂ ਆ ਵੀ ਇਹ ਜਿਹੜੇ ਪੈਲੇਸਟਾਈਨ ਦੇ ਜਿਹੜੇ ਝੰਡੇ ਨੇ ਨਾ, ਇਹ ਕਹਿ ਰਹੇ ਨੇ ਉਹਦੇ ਵਿੱਚ ਸਭ ਤੋਂ ਜ਼ਿਆਦਾ ਜਿਹੜਾ ਮਤਲਬ ਇੱਕ ਚੰਗਾ ਮਤਲਬ ਵਪਾਰ ਹੈ ਉਹਦੇ ਵਿੱਚ ਉਹ ਅੰਬਾਨੀ ਦਾ ਹੈਗਾ ਵਾ, ਤੇ ਇਹਦੇ ਵਿੱਚ ਇਹ ਉਹ ਇਹ ਮੈਂ ਵੀ ਇਸ਼ਾਰਾ ਹੀ ਕਰ ਰਿਹਾ, ਮੈਂ ਵੀ ਇਹ ਨੀ ਕਹਿ ਰਿਹਾ ਹੈਗਾ ਵੀ ਅੰਬਾਨੀ ਨੂੰ ਦੇ ਦਿੱਤਾ ਠੇਕਾ, ਕਿਉਂਕਿ ਸਾਡੇ ਕੋਲ ਕੁੱਝ ਸਬੂਤ ਪਏ ਨੇ, ਉਹ ਕੀ ਪਏ ਨੇ, ਜਦੋਂ ਨੋਟਬੰਦੀ ਹੋਈ ਸੀ ਤੁਹਾਡੇ ਸਾਰਿਆਂ ਦੇ ਜੇਬਾਂ ਦੇ ਵਿੱਚ ਨੋਟ ਕਢਵਾਏ ਗਏ ਸੀ ਤਾਂ ਭਾਰਤ ਦੇ ਕਰੀਬ 10 ਵੱਡੇ ਜਿਹੜੇ ਸਰਮਾਏਦਾਰ ਸੀ ਉਹਨਾਂ ਦਾ 8800 ਕਰੋੜ ਰੁਪਈਆ ਇਹਨਾਂ ਨੇ ਮਾਫ ਕਰ ਦਿੱਤਾ ਸੀ, ਉਹਦੇ ਉਹ ਐਨ ਪੂਰਾ ਫੈਕਟ ਇਹ ਮਤਲਬ ਇਹਨੂੰ ਸਰਚ ਮਾਰ ਕੇ ਦੇਖਿਆ ਜਾ ਸਕਦਾ ਹੈਗਾ, ਤੇ ਇਸੇ ਆਧਾਰ ਦੇ ਉੱਤੇ ਜਦੋਂ ਵੀ ਕਿਸੇ ਮੁਲਕ ਨਾਲ ਸਮਝੌਤਾ ਹੁੰਦਾ ਉੱਥੇ ਇਹਨਾਂ ਦਾ ਇਹੀ ਮਿੱਤਰ ਜਿਹੜਾ ਹੈਗਾ ਨਾਲ ਹੁੰਦਾ, ਜਿਹਦੇ ਬਾਰੇ ਭਾਰਤ ਵਿੱਚ ਇੱਕ ਮੁਹਾਵਰਾ ਵੀ ਚੱਲਿਆ ਹੋਇਆ ਵੀ ਇਹ ਪ੍ਰਧਾਨ ਮੰਤਰੀ ਘੱਟ ਦਲਾਲ ਜ਼ਿਆਦਾ ਹੈਗਾ ਜਿਹਦਾ ਕਿ ਦਲਾਲਗਿਰੀ ਕਰਨ ਜਾਂਦਾ ਹੈਗਾ ਆਪਣੇ ਮਿੱਤਰ ਦੇ ਰਾਹੀਂ। ਅੱਛਾ ਇਹ ਮਤਲਬ ਮੈਂ ਨੀ ਕਹਿ ਰਿਹਾ, ਭਾਰਤ ਦੇ ਹਰੇਕ ਵਧੀਆ ਤੋਂ ਵਧੀਆ ਮੀਡੀਆ ਸੰਸਥਾਨ ਕਹਿ ਰਹੇ ਹੈਗੇ ਨੇ, ਜਿਹੜੇ ਕਿ ਮਾੜੇ ਮੋਟੇ ਬੋਲਣ ਦਾ ਅਧਿਕਾਰ ਰੱਖਦੇ ਹੈਗੇ ਨੇ ਉਹ ਕਹਿ ਰਹੇ ਹੈਗੇ ਨੇ, ਤੇ ਦੂਜੀ ਗੱਲ ਇਹ ਕਿ ਕਹਿੰਦੇ ਕਿ ਝੰਡੇ ਨਾਲ ਕੀ ਹੁੰਦਾ ਜੇ ਝਲਾ ਲਿਆ, ਮੇਰੇ ਖਿਆਲ ਇਹਨਾਂ ਨੇ ਏਦਾਂ ਕੁਛ ਕਿਹਾ ਸੀਗਾ, ਮੈਨੂੰ ਲੱਗਦਾ ਕਿ ਭਾਈ ਠੀਕ ਹੈ ਨਹੀਂ ਹੁੰਦਾ ਤੁਸੀਂ ਝਲਾ ਲਓ ਬੇਸ਼ੱਕ ਕਿ ਤੁਹਾਨੂੰ ਝਲਾਉਣ ਦਾ ਹੱਕ ਆ, ਪਰ ਜਿਹੜੇ ਝੰਡਾ ਨਹੀਂ ਚਲਾਉਣਾ ਚਾਹੁੰਦੇ ਉਹਨਾਂ ਨੂੰ ਵੀ ਹੱਕ ਹੈ ਕਿ ਉਹ ਝੰਡਾ ਨਾ ਚਲਾਉਣ, ਤੇ ਉਹਨਾਂ ਦੇ ਉੱਤੇ ਉਹਨੂੰ ਜਿਹੜੀ ਸਟੇਟ ਹੈ ਜਿਹੜੀ ਉਹ ਪ੍ਰੈਸ਼ਰਾਈਜ਼ ਨਹੀਂ ਕਰ ਸਕਦੀ, ਕਿਉਂਕਿ ਜਿਹੜਾ ਲੋਕਤੰਤਰ ਦਾ ਮਤਲਬ ਇਹ ਹੁੰਦਾ ਕਿ ਲੋਕਾਂ ਦੀ ਆਪਣੀ ਆਜ਼ਾਦੀ, ਇੱਥੇ ਆਜ਼ਾਦੀ ਵਿੱਚ ਇਹ ਵੀ ਆਜ਼ਾਦੀ ਸ਼ਾਮਿਲ ਹੈ ਕਿ ਸਾਨੂੰ ਭਾਈ ਆਹ ਤੁਹਾਡਾ ਝੰਡਾ ਚਲਾਉਣ ਦੀ ਰਸਮ ਪਸੰਦ ਨਹੀਂ ਹੈਗੀ, ਅਸੀਂ ਇਹਦੇ ਵਿੱਚ ਸ਼ਾਮਿਲ ਹੈਗੇ, ਇਹ ਨਾ ਕਰਨ ਦਾ ਅਧਿਕਾਰ ਵੀ ਲੋਕਤੰਤਰ ਵਿੱਚ ਸ਼ਾਮਿਲ ਹੁੰਦਾ ਹੈਗਾ।
ਬਿਲਕੁਲ ਸ਼ਿਵਿੰਦਰ ਜੀ, ਚਲੋ ਕੋਈ ਨੀ, ਸਰੋਤਿਆਂ ਦਾ ਪੁੱਛਣਾ ਜਾਇਜ਼ ਬਣਦਾ, ਪਰ ਮੈਨੂੰ ਇਹਦਾ ਤਾਂ ਘੱਟ ਪਤਾ, ਪਰ ਮੈਨੂੰ ਇੰਨਾ ਪਤਾ ਜੀ ਸ਼ਿਵਿੰਦਰ ਜੀ ਵੀ ਬੰਦਰਗਾਹਾਂ ਵੇਚਤੀਆਂ, ਰੇਲਵੇ ਲਾਈਨਾਂ ਵੀ ਵੇਖ ਰਹੀਆਂ ਨੇ, ਬਿਜਲੀ ਲਾਈਨਾਂ ਵੀ ਵੇਖ ਰਹੀਆਂ, ਏਅਰਪੋਰਟਸ ਵੀ ਵੇਖ ਰਹੀਆਂ, ਉਹਦੇ ਵਿੱਚ ਹੱਥ ਅਡਾਨੀ ਦਾ ਜ਼ਰੂਰ ਆ,
ਦੋਨਾਂ
ਦਾ ਹੀ ਹੈਗਾ।
ਛੱਡੋ ਕਿ ਭਾਰਤ ਦਾ ਜਿਹੜਾ 90% ਮੀਡੀਆ ਵਾ ਨਾ, ਉਹਦਾ ਜਿਹੜਾ ਸ਼ੇਅਰ ਹੈ ਜਿਹਦੇ ਤੇ ਅੱਜ ਕੱਲ੍ਹ ਜਿਹੜਾ ਸਾਰਾ ਇੱਕੋ ਹੀ ਬੋਲੀ ਬੋਲ ਰਿਹਾ, ਜਿਹੜਾ ਲੋਕਾਂ ਦਾ ਮਾਇੰਡ ਵਾਸ਼ ਕਰ ਰਿਹਾ ਵੀ ਤਾਂ ਕੀ ਹੈ ਜੀ, ਜੇਕਰ ਮੋਦੀ ਜੀ ਨਾ ਕਰ ਦੱਸਦਾ ਕਿਹੜਾ ਲੋਹੜਾ ਆ ਗਿਆ, ਆਹ ਜਿਹੜੀ ਸਿੱਖਿਆ ਆ ਰਹੀ ਹੈ ਨਾ, ਇਹਦੇ 90% ਤੋਂ ਉੱਪਰ ਦਾ ਜਿਹੜਾ ਹੈਗਾ ਮਾਲਕ ਉਹ ਅੰਬਾਨੀ ਹੈ ਮੀਡੀਆ ਸੰਸਥਾਵਾਂ ਦਾ, ਉਹਨੇ ਮਤਲਬ ਹੁਣ ਦੇਖੋ ਬਿਰਲਿਆਂ ਦਾ ਅਖਬਾਰ ਵੀ ਖਰੀਦ ਲਿਆ, ਇੱਕ ਬਹੁਤ ਮਸ਼ਹੂਰ ਅਖਬਾਰ ਹੈ, ਫਿਰ ਉਹਨਾਂ ਨੇ ਜਿਹੜਾ ਹੈਗਾ ਅੱਜ ਟੀਵੀ ਦੇ ਭਾਰਤ ਦੇ ਜਿਹੜੇ ਟੈਲੀਵਿਜ਼ਨ ਦੇ ਵੱਡੇ 10 ਗਰੁੱਪ ਆ ਉਹ ਉਹਨਾਂ ਨੇ ਖਰੀਦ ਚੁੱਕੇ ਹੈਗੇ ਨੇ, ਭਾਰਤ ਦੇ ਬਹੁਤ ਵੱਡੇ ਪੱਤਰਕਾਰ ਨੇ ਪੀ ਸਾਈ ਨਾਥ, ਉਹਨਾਂ ਨੇ ਅੱਜ ਤੋਂ 4 ਸਾਲ ਪਹਿਲਾਂ ਕਿਹਾ ਸੀ ਕਿ ਇਹੀ ਹਾਲ ਰਿਹਾ ਜਿੰਨੇ ਵੀ ਮੀਡੀਆ ਵਾਲੇ ਨੇ ਭਾਰਤ ਦੇ ਉਹਨਾਂ ਦਾ ਮਾਈ ਬਾਪ ਅੰਬਾਨੀ ਹੋਏਗਾ, ਤੇ 4 ਸਾਲ ਪਹਿਲਾਂ ਕਹੀ ਹੋਈ ਪੀ ਸਾਈ ਨਾਥ ਉਹਨਾਂ ਦੀ ਗੱਲ ਸਹੀ ਸਾਬਤ ਹੋ ਰਹੀ ਹੈ।
ਧੰਨਵਾਦ ਜੀ, ਲਓ ਆਪਾਂ ਕੇਨੀ ਸਾਹਿਬ ਨੂੰ ਲੈਣ ਲੱਗੇ ਹਾਂ ਲਾਈਨ ਦੇ ਉੱਤੇ। ਕੇਨੀ ਸਾਹਿਬ ਨਿੱਘਾ ਸਵਾਗਤ ਤੁਹਾਡਾ, ਮਾਫੀ ਚਾਹੁੰਦੇ ਅੱਜ ਤੁਹਾਨੂੰ ਜ਼ਿਆਦਾ ਦੇਰ ਹੋਲਡ ਕਰਨਾ ਪਿਆ। 905-812-2800 ਕੇਨੀ ਧਾਲੀਵਾਲ ਜੀ ਦਾ ਨੰਬਰ ਆ। ਧਾਲੀਵਾਲ ਸਾਹਿਬ ਕਈ ਵਾਰੀ ਨਾ ਮਸਲਾ ਸਾਡਾ ਅੜ ਜਾਂਦਾ, ਫਿਰ ਤੁਹਾਨੂੰ ਮਾਫੀ ਦੇ ਦਿਆ ਕਰੋ ਸਾਨੂੰ, ਟਾਈਮ ਵੀ ਥੋੜਾ, ਪਰ ਇਹ ਮਸਲਾ ਕਿਤੇ ਕਿਤੇ ਅੜਦਾ, ਨੋਰਮਲੀ ਤਾਂ ਸਾਡੇ ਸਰੋਤੇ ਆ ਜਿਹੜੇ ਉਹ ਫਿਰ ਕਲੈਰੀਫਿਕੇਸ਼ਨ ਜ਼ਰੂਰੀ ਹੁੰਦੀ ਹੈ, ਜੇ ਮੈਂ ਸ਼ਿਵਿੰਦਰ ਤੋਂ ਨਾ ਪੁੱਛਦਾ ਫਿਰ ਹੋ ਸਕਦਾ 8-10 ਮਿੰਟ ਸੌਦਾ ਸ਼ਿਵਿੰਦਰ ਹੋਰ ਵਿਕ ਜਾਂਦਾ, ਹੈਨਾ
ਗੱਲ
ਤਾਂ ਇਹ ਆ। ਮਾਫੀ ਚਾਹੁੰਦੇ ਆ ਦੋਸਤੋ, 18 ਸਾਲ ਤੋਂ ਲਗਾਤਾਰ ਮੋਰਗੇ ਦੇ ਖੇਤਰ ਸਰਗਰਮ ਨੇ, ਜੇ ਇੱਕ ਵਾਰੀ ਕਹਿ ਦਾ ਨਾ ਧਾਲੀਵਾਲ ਸਾਹਿਬ ਨੇ ਕਲੋਜ਼ਿੰਗ ਹੋਊਗੀ ਤੇ ਹੋਊਗੀ ਹੋਊਗੀ, ਹੁਣ ਅੱਜ ਸਾਡੇ ਪ੍ਰੋਗਰਾਮ ਦੀ ਕਲੋਜ਼ਿੰਗ ਵੀ ਇਹਨਾਂ ਨੇ ਕਰਕੇ ਜਾਣੀ ਆ, ਬਸ 7-8 ਮਿੰਟ ਰਹਿ ਗਏ ਆ। ਬੈਸਟ ਰੇਟ ਬੋਲੋ ਜੀ ਅੱਜ ਦੇ ਕੀ ਨੇ?
ਅੱਜ ਦੇ ਬੈਸਟ ਵਿੱਚ ਜਿਹੜਾ 5 ਸਾਲ ਦਾ ਵੇਰੀਅਬ ਰੇਟ ਹੈ, ਦੈਟਸ ਸਟਾਰਟ ਫਰੋਮ ਪ੍ਰਾਈਮ ਮਾਈਨਸ 50 ਲੈ ਕੇ ਪ੍ਰਾਈਮ ਮਾਈਨਸ 90 ਤੱਕ ਵੀ ਜਾ ਸਕਦਾ, ਬੇਸਡ ਔਨ ਇਜ਼ ਇਟ ਕਨਵੈਨਸ਼ਨਲ ਮੋਰਗੇਜ ਔਰ ਇੰਸ਼ੋਰਡ ਮੋਰਗੇਜ, ਔਰ ਇਹਦੇ ਨਾਲ ਜਿਹੜੀ ਸਿਕਿਓਰ ਲਾਈਨ ਆਫ ਕ੍ਰੈਡਿਟ ਦੈਟ ਇਜ਼ ਪ੍ਰਾਈਮ ਪਲੱਸ ਹਾਫ ਫਰੋਮ ਦਾ ਬੈਂਕ, ਬਟ ਜਿਹਨਾਂ ਲੋਕਾਂ ਦੇ ਕ੍ਰੈਡਿਟ ਮਾੜੇ ਨੇ ਜਿਵੇਂ ਬੈਂਕਰਪਸੀਜ਼ ਵਗੈਰਾ ਕੀਤੀਆਂ ਹੋਈਆਂ ਨੇ ਕੁਲੈਕਸ਼ਨ ਨੇ ਕ੍ਰੈਡਿਟ ਦੇ ਉੱਤੇ, ਤੋ ਜਾਂ ਜਿਹੜੇ ਲੋਕਾਂ ਦੇ ਕ੍ਰੈਡਿਟ ਚੰਗੇ ਵੀ ਨੇ ਬਟ ਸੈਲਫ ਇੰਪਲੋਇਡ ਨੇ, ਇਨਕਮ ਉਹਨਾਂ ਦੀ ਜਿਹੜੀ ਆ ਗਰੋਸ ਇਨਕਮ ਜ਼ਿਆਦਾ ਹੁੰਦੀ ਆ ਬਟ ਨੋਟਸ ਆਫ ਅਸੈਸਮੈਂਟ ਜਿਹੜੀ ਘੱਟ ਰਹਿ ਜਾਂਦੀ ਆ, ਤਾਂ ਉਹਨਾਂ ਨੂੰ ਵੀ ਘਬਰਾਉਣ ਦੀ ਲੋੜ ਨਹੀਂ ਹੈ, ਤਾਂ ਉਹਨਾਂ ਵਾਸਤੇ ਜਿਹੜੀ ਲਾਈਨ ਆਫ ਕ੍ਰੈਡਿਟ ਇਜ਼ ਦੇਅਰ, ਦਾ ਰੇਟ ਇਜ਼ ਸਟਾਰਟ ਫਰੋਮ 5.99% to 11.99% ਬੇਸਡ ਔਨ ਐਕੁਟੀ ਐਂਡ ਦਾ ਪ੍ਰੋਪਰਟੀ ਐਂਡ ਕ੍ਰੈਡਿਟ।
905-812-2800 ਤੇ ਕਾਲ ਕਰੋ ਜਾਂ mortgagebuddies.ca ਤੇ ਇਨਫੋਰਮੇਸ਼ਨ ਲਈ ਤੁਸੀਂ ਚੈੱਕ ਕਰੋ ਦੋਸਤੋ ਜ਼ਰੂਰ। ਇੱਕ ਗੱਲ ਦੱਸੋ, ਮੈਂ ਕਈ ਵਾਰੀ ਤੁਹਾਨੂੰ ਸਵਾਲ ਪੁੱਛਿਆ, ਅੱਜ ਕੱਲ੍ਹ ਲੋਕ ਰੀਫਾਈਨੈਂਸਿੰਗ ਕਰਾ ਰਹੇ ਨੇ, ਡਰ ਹੁੰਦਾ ਹੈ ਬਈ ਸਿਕਿਓਰਡ ਲਾਈਨ ਆਫ ਕ੍ਰੈਡਿਟ ਲੈ ਲਈਏ, ਚਲੋ ਰੀਫਾਈਨੈਂਸ ਦਾ ਮਸਲਾ ਅੱਡਾ, ਲਾਈਨ ਆਫ ਕ੍ਰੈਡਿਟ ਲੈ ਲਈ ਆ, ਉਧਰੋਂ ਫਸਟ ਮੋਰਗੇਜ ਦੀ ਬਾਅਦ ਚ ਰਿਨਿਊਲ ਆ ਗਈ ਤੇ ਈਜ਼ੀਲੀ ਰਿਨਿਊ ਹੋ ਜਾਂਦੀ ਹੈ ਜੀ?
ਕਿਉਂਕਿ ਮੋਸਟਲੀ ਲੋਕਾਂ ਦਾ ਇਹੀ ਰਹਿੰਦਾ ਵੀ ਜੇ ਅਸੀਂ ਲਾਈਨ ਆਫ ਕ੍ਰੈਡਿਟ ਲੈ ਲਈ ਤੇ ਕਿਸੇ ਉਸੇ ਬੈਂਕ ਤੋਂ ਨਹੀਂ, ਕਿਸੇ ਹੋਰ ਬੈਂਕ ਤੋਂ ਜਾਂ ਕਿਸੇ ਹੋਰ ਲੈਂਡਰ ਤੋਂ ਲੈ ਲਈ ਹੈਗੀ ਆ, ਤਾਂ ਕੀ ਸਾਡੀ ਜਿਹੜੀ ਫਸਟ ਮੋਰਗੇਜ ਆ ਉਹ ਰਿਨਿਊ ਹੋ ਜਾਏਗੀ? ਤਾਂ ਮਾਈ ਆਂਸਰ ਇਜ਼ ਯੈਸ,
ਇਹਦਾ ਫਸਟ ਮੋਰਗੇਜ ਦਾ ਸੈਕਿੰਡ ਜਿਹੜੀ ਆ ਮੋਰਗੇਜ ਜਾਂ ਲਾਈਨ ਆਫ ਕ੍ਰੈਡਿਟ ਨਾਲ ਕੋਈ ਲੈਣਾ ਦੇਣਾ ਨਹੀਂ ਹੁੰਦਾ ਸੋ ਫਸਟ ਮੋਰਗੇਜ ਦਾ ਫਸਟ ਐਂਟੀਟੀ ਆਉਂਦਾ ਆਉਂਦਾ ਟਾਈਟਲ ਔਰ ਜਿਹੜੀ ਜਿਹੜੀ ਸੈਕਿੰਡ ਮੋਰਗੇਜ ਜਾਂ ਲਾਈਨ ਆਫ ਕ੍ਰੈਡਿਟ ਹੁੰਦੀ ਆ ਇਹ ਸੈਕਿੰਡ ਐਂਟੀਟੀ ਹੁੰਦੀ ਆ ਸੋ ਇਹਦੇ ਨਾਲ ਕੋਈ ਇਹਦਾ ਮਤਲਬ ਨਹੀਂ ਹੁੰਦਾ ਹੈਗਾ
ਡਾਊਨ ਪੇ ਬਿਲਕੁਲ ਜੀ ਬਿਲਕੁਲ ਡਾਊਨ ਪੇਮੈਂਟ ਸੈਕਿੰਡ ਪ੍ਰੋਪਰਟੀ ਲਈ ਇਨਵੈਸਟਮੈਂਟ ਪ੍ਰੋਪਰਟੀ ਲਈ ਕਿੰਨੀ ਕੁ ਚਾਹੀਦੀ ਹੁੰਦੀ ਆ
ਦੇਖੋ ਜੇ ਟ੍ਰੈਡੀਸ਼ਨਲੀ ਚੰਦੀਪ ਗੱਲਬਾਤ ਕਰੀਏ ਤਾਂ ਇਹ ਜਿਹੜੀ ਡਾਊਨ ਪੇਮੈਂਟ ਆ ਜਿਹੜੀ ਇਨਵੈਸਟਮੈਂਟ ਪ੍ਰੋਪਰਟੀ ਦੇ ਲਈ ਇਹ 20% ਹੁੰਦੀ ਆ ਪਰ ਕਈ ਜਿਹੜੇ ਹੁਣ ਫਾਰ ਐਗਜ਼ਾਮਪਲ ਕੋਈ ਪ੍ਰੋਪਰਟੀ ਜੀ ਟੀ ਏ ਦੇ ਵਿੱਚ ਆ ਯੈਸ 20% ਸ਼ੁੱਡ ਬੀ ਓਕੇ ਬਟ ਕਈ ਹੁਣ ਸਮਾਲ ਟਾਊਨਸ ਨੇ ਸੋ ਅਗਰ ਸਮਾਲ ਟਾਊਨ ਦੇ ਵਿੱਚ ਪਾਪੂਲੇਸ਼ਨ ਫਿਰ ਦੇਖੀ ਜਾਂਦੀ ਆ ਅਗਰ ਪਾਪੂਲੇਸ਼ਨ ਸਰਟਨ ਲਿਮਿਟ ਤੋਂ ਘੱਟ ਆ ਤਾਂ ਸ਼ਾਇਦ ਜਿਹੜੀ ਉੱਥੇ ਡਾਊਨ ਪੇਮੈਂਟ ਆ ਉਹ 25-30% ਵੀ ਜਿਹੜਾ ਲੈਂਡਰ ਮੰਗ ਸਕਦਾ ਔਰ 50% ਤੱਕ ਵੀ ਜਿਹੜਾ ਮੰਗ ਸਕਦੇ ਹੈਗੇ ਨੇ ਬਟ ਕਈ ਜਗ੍ਹਾ ਦੇ ਉੱਤੇ ਅੱਜ ਕੱਲ੍ਹ ਜਿਸ ਹਿਸਾਬ ਨਾਲ ਜਿਹੜੇ ਰੇਟਸ ਵਗੈਰਾ ਅਪ ਜਾ ਰਹੇ ਨੇ ਹੁਣ ਕਈ ਜਗ੍ਹਾ ਦੇ ਉੱਤੇ ਜਿਹੜੇ ਲੈਂਡਰ ਆ ਉਹ ਨਾ ਵੀ ਕਰ ਸਕਦੇ ਨੇ ਔਰ ਨਾ ਕਰ ਵੀ ਰਹੇ ਨੇ ਜਿਸ ਹਿਸਾਬ ਨਾਲ ਸਾਡੇ ਕੋਲ ਐਪਲੀਕੇਸ਼ਨ ਆਉਂਦੀਆਂ ਜਾਂ ਇਨਕੁਆਇਰੀਜ਼ ਆਉਂਦੀਆਂ ਨੇ ਤੋ ਅਸੀਂ ਪਹਿਲਾਂ ਪੁੱਛ ਲੈਂਦੇ ਹਾਂ ਵੀ ਇੱਥੇ ਤੁਸੀਂ ਲੈਂਡ ਕਰੋਗੇ ਨਹੀਂ ਕਰੋਗੇ ਤੋ ਕੁਛ ਏਰੀਏ ਦੇ ਵਿੱਚ ਜਿਹੜੇ ਪੁਰਾਣੇ ਜਿਹੜੇ ਰਿਮੋਟ ਏਰੀਆ ਰਿਮੋਟ ਏਰੀਆਜ਼ ਨੇ ਉੱਥੇ ਜਿਹੜੀ ਆ ਉਹ ਜਾਂ ਤਾਂ ਹਾਈ ਡਾਊਨ ਪੇਮੈਂਟ ਸੋ ਜਾਂ ਫਿਰ ਉੱਥੇ ਉਹ ਨਹੀਂ ਵੀ ਕਰਦੇ
ਨੰਬਰ ਦੇ ਜਾਓ ਜੀ ਹੁਣ ਸਮਾਂ ਖਤਮ ਹੋ ਗਿਆ
905-8200
ਮਿਹਰਬਾਨੀ ਜੀ ਧੰਨਵਾਦ ਲਓ ਆਪਾਂ ਛੋਟੀ ਜਿਹੀ ਬ੍ਰੇਕ ਤਾਂ ਇੱਕ ਅੱਧਾ ਮਿੰਟ ਹੋਰ ਹੈਗਾ ਆਪਣੇ ਕੋਲ ਫਿਰ
ਭਾਈ ਸਸਤਾ ਲਾ ਲਾ ਇੰਜ ਕਰ ਤੂੰ 6 ਦੀ ਬਜਾਏ 5 ਲੈ ਲਾ ਓਹੋ ਸਰਲਾ ਭੈਣ ਜੀ ਕੈਨੇਡਾ ਆ ਗਏ ਤੁਸੀਂ ਇੱਥੇ ਸਬਜ਼ੀਆਂ ਪਿੱਛੇ ਬਾਰਗੇਨ ਕਰਨ ਦੀ ਲੋੜ ਨਹੀਂ ਕਿਉਂਕਿ ਏਸ਼ੀਅਨ ਫੂਡ ਸੈਂਟਰ ਤੇ ਵਧੀਆ ਫਰੈਸ਼ ਗਰੋਸਰੀ ਫਰੂਟਸ ਦਾਲਾਂ ਸਬਜ਼ੀਆਂ ਸਭ ਕੁਝ ਬਹੁਤ ਘੱਟ ਕੀਮਤ ਵਿੱਚ ਮਿਲਦਾ
ਇਹ ਹੈ ਜੀ ਏਸ਼ੀਅਨ ਫੂਡ ਸੈਂਟਰ ਇੰਡੋ ਕੈਨੇਡੀਅਨ ਗਰੋਸਰੀਜ਼ ਫਲ ਫਰੂਟ ਦਾਲਾਂ ਸਬਜ਼ੀਆਂ ਦੀ ਵਨ ਸਟਾਪ ਸ਼ਾਪ ਨਾਲੇ ਸਾਡੇ ਕੋਲ ਇੰਡੀਆ ਵਾਲੇ ਭਾਂਡੇ ਪਲੇਟਾਂ ਬਾਟੀਆਂ ਸਭ ਕੁਝ ਮਿਲਦਾ ਹੈ ਸਾਡੀ ਸਾਰੀਆਂ ਹੀ ਲੋਕੇਸ਼ਨਸ ਤੇ ਸੋਹਣੀਆਂ ਸੋਹਣੀਆਂ ਰੱਖੜੀਆਂ ਦੀ ਬੇਸ਼ੁਮਾਰ ਵੈਰਾਈਟੀ ਵੀ ਹੈ ਏਸ਼ੀਅਨ ਫੂਡ ਸੈਂਟਰ ਦੀਆਂ ਓਨਟੈਰੀਓ ਵਿੱਚ 9 ਲੋਕੇਸ਼ਨਸ ਵਿੱਚੋਂ ਜਿੱਥੇ ਮਰਜ਼ੀ ਆ ਜਾਓ
ਇੱਕ ਵਾਰੀ ਫਿਰ ਨਿਕਾ ਸਵਾਗਤ ਜੀ ਸਪ੍ਰੈਂਜ਼ਾ ਬੈਂਕਟ ਹਾਲ ਦੇ ਵਿੱਚ ਜਾਣਾ ਤੁਸੀਂ ਜੇ ਕੋਈ ਪਾਰਟੀ ਵਗੈਰਾ ਵਿਆਹ ਸ਼ਾਦੀ ਦਾ ਮੌਕਾ ਨੰਬਰ 905-915-8484 ਹੈ ਜੀ ਦੋਸਤੋ ਸ਼ਿਵਿੰਦਰ ਜੀ ਤੁਰ ਗਏ ਨੇ ਹੁਣ ਤੇ ਇੱਕ ਕਾਲਰ ਵੀ ਸਾਡੇ ਨਾਲ ਸੀ ਮੈਨੂੰ ਉਮੀਦ ਸੀ ਸ਼ਾਇਦ ਕਾਲਰ ਲਾਈਨ ਤੇ ਹੋਣਗੇ ਪਰ ਉਹ ਵੀ ਸਮਾਂ ਦੇਖ ਕੇ ਡਰੌਪ ਕਰ ਗਏ ਨੇ ਚਲੋ ਮੈਂ ਆਪਦਾ ਸੌਦਾ ਵੇਚ ਦਿੱਤਾ ਜੀ ਸ਼ਿਵਿੰਦਰ ਨੇ ਤਾਂ ਨਹੀਂ ਵੇਚਣਾ ਹੁੰਦਾ ਤੇ ਮੈਂ ਪੂਰਾ ਠੋਕ ਵਜਾ ਕੇ ਸੌਦਾ ਵੇਚਣਾ ਜੀ ਸੁਣ ਲਓ ਧਿਆਨ ਨਾਲ ਬਈ 15% ਜੇ ਰਿਟਰਨ ਲੈਣੀ ਹੈ ਤੁਸੀਂ ਗਰੰਟੀਡ ਲਿਖ ਕੇ ਕੰਪਾਊਂਡਡ ਐਨੂਅਲੀ ਤੁਹਾਨੂੰ ਕਿਤੋਂ ਇਹੋ ਜੀ ਇਹੋ ਜਿਹਾ ਸੌਦਾ ਨਹੀਂ ਲੱਭਣਾ ਜਿਹੜਾ ਮੈਂ ਵੇਚਣ ਲੱਗਿਆ 15% ਰਿਟਰਨ ਕੰਪਾਊਂਡਡ ਐਨੂਅਲੀ ਮੀਨਸ ਕੰਪਾਊਂਡ ਇੰਟਰਸਟ ਦੇ ਉੱਤੇ ਪੈਸੇ ਦੀ 100% ਸੇਫਟੀ ਤੇ ਸਿਕਿਉਰਿਟੀ ਰੀਅਲ ਸਟੇਟ ਇਨਵੈਸਟਮੈਂਟ ਡਿਵੈਲਪਮੈਂਟ ਚ ਲੱਗਣਾ ਪੈਸਾ ਤੁਸੀਂ ਪੈਸੇ ਦਾ ਪੈਸਾ ਵਾਪਸ ਲੈ ਸਕਦੇ ਹੋ ਤੁਸੀਂ ਲੈਂਡ ਲੈ ਸਕਦੇ ਹੋ ਪੂਰੇ ਦਾ ਪੂਰਾ ਅੱਧਾ ਘੰਟਾ ਬੈਠ ਕੇ ਪ੍ਰੈਜੈਂਟੇਸ਼ਨ ਕਰੂੰਗਾ ਮੈਨੂੰ ਕਾਲ ਕਰ ਲਿਓ ਜੇ ਤੁਹਾਡੇ ਕੋਲ ਪੈਸੇ ਹੈਗੇ ਆ ਕਿਉਂਕਿ ਪੈਸੇ ਦਾ ਮੁੱਲ ਤਾਂ ਘੱਟਦਾ ਜਾਣਾ ਜੇ ਅੱਜ ਤੁਹਾਡੇ ਕੋਲ 1 ਲੱਖ ਆ ਜਿਹੜੀ ਅੱਜ 1 ਲੱਖ ਦੀ ਚੀਜ਼ ਆਉਂਦੀ ਆ ਉਹ 4 ਸਾਲਾਂ ਨੂੰ 3 ਲੱਖ ਦੀ ਹੋਣੀ ਇਹਦਾ ਮਤਲਬ ਪੈਸਾ ਤੁਹਾਡਾ 1/3 ਰਹਿ ਗਿਆ ਜੇ ਤੁਸੀਂ ਆਪਣੇ ਪੈਸੇ ਨੂੰ ਵਧਾਉਣਾ 15% ਰਿਟਰਨ ਬਹੁਤ ਵਧੀਆ ਹੁੰਦੀ ਹੈ ਮੇਰੇ ਨਾਲ ਸੰਪਰਕ ਕਰ ਲਿਓ ਰੀਅਲ ਸਟੇਟ ਦੇ ਵਿੱਚ 6473008436 ਮੇਰਾ ਨੰਬਰ 6473384436 ਬਾਕੀ ਗੱਲਾਂ ਆਪਾਂ ਕਰਾਂਗੇ ਜੀ ਕੱਲ ਨੂੰ ਸਮਾਂ ਦੇਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ
The views expressed on the preceding program may not necessarily be those of the owner or management of WTOR radio station.
UK, Switzerland ਅਤੇ ਇਟਲੀ ਤੋਂ ਬਾਅਦ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦਾ ਅਗਲਾ ਪੜਾਅ ਕੈਨੇਡਾ ਕੈਨੇਡਾ ਵਿੱਚ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦਾ ਪਹਿਲਾ ਸੈਂਟਰ 18 ਸਤੰਬਰ ਦਿਨ ਐਤਵਾਰ ਨੂੰ ਟੋਰਾਂਟੋ ਵਿੱਚ ਲੱਗੇਗਾ ਵੋਟਿੰਗ ਸੈਂਟਰ ਦੀ ਲੋਕੇਸ਼ਨ ਜਾਣਨ ਲਈ ਜਾਂ ਹੋਰ ਜਾਣਕਾਰੀ ਲੈਣ ਲਈ ਸੰਪਰਕ ਕਰੋ 437-423-2669 ਜਾਂ 437-423-2666
Canadian Sports and Recreation Marketing ki janib se peshe khidmat hai Fantastic Family Fun Festival ek baar phir aa raha hai aapke shehar Brampton mein aur saath la raha hai tarah tarah ke chatkharedar khane bachchon ke khel jhoole muqable live shows open air bazaar shaikeen e cricket ke liye azim ul shan cricket tournament aur bahut kuch zabardast tafree aur dakhla bilkul muft on August 26th 27th and 28th at CAA Center Brampton مزید معلومات اور فری رجسٹریشن کے لیے وزٹ کریں fantasticfest.com
ਸੋਹਣਾ ਹੋਵੇ ਬਿਨਾ ਨਹੀਂ
अपनी कम्युनिटी का सब तो वड्डा वधिया क्वालिटी वाला ते सब तो पुराना सोडी फर्नीचर हर घर दी पहचान बन चुकी है।
ओ फिर बने भी क्यों ना, क्योंकि बेडरूम सेट, सोफा सेट, मैट्रेसेस, डाइनिंग टेबल, डेकोरेटिव आइटम्स, गल कीजिए सारे घर दा फर्नीचर वधिया क्वालिटी ते डिस्काउंटेड प्राइस ते मिल जांदा सोडी फर्नीचर तो 3 साल लई नो ब्याज।
142 कैनेडी रोड ब्रैम्पटन 9058747171।
ट्रक का घूमता पहिया कनाडा की मईशत की तरक्की का जामिन। आपका ट्रक सड़कों पर राज करे और कनाडा की मईशत तरक्की की राह पर गामजन रहे। ट्रक मैनुअल या फिर ऑटोमेटिक, ट्रक की बेहतरीन सर्विस के लिए क्विक ट्रक ल्यूब थ्रू आउट ओंटारियो, नो अपॉइंटमेंट नीडेड, ड्राइव थ्रू फैसिलिटी, वन स्टॉप शॉप। अब तीसरी लोकेशन एग्जिट 579 फ्रॉम हाईवे 401 इन नैपनी। क्विक ट्रक ल्यूब 519-622-0660 quicktruckloop.com।
डाइवोर्स या कस्टडी दी लड़ाई जिंदगी दी सब तो औखी लड़ाई हुंदी है, क्योंकि तुसी उस शख्स नाल लड़ रहे हुंदे हो जिसना तुहाडा घर परिवार ते तुहाडे बच्चे सांझे ने। उस वक्त कई सवाल उठते ने कि प्रॉपर्टी किस कोल जाएगी, कस्टडी किस नु मिलेगी ते जिंदगी दी सब तो प्यारी दौलत बच्चे किस कोल रहनगे।
S&S Lawyers को इन सारे सवालों के जवाब ते तुहाडे हक ले